दोहरा हो तो जो मुन सब थो कियो, लहोरों सिंह कलाल पेजो बंदयन करन को, सिंगन स्यों किछ स्वाल।
वाहिगुरु जी का खालसा, वाहिगुरु जी की फतेह। पतत पावन भगत वत्सल कृपा निदान अनाथ नाथ जगत गुरु श्री गुरु ग्रंथ साहिब सचे पातशाह दे पावन पवित्र चरणा कमलां विच संध्या समय दे सजे हुए दवाना विच हाजरियां भर रहे गुरु का खास रूप गुरु खालसा साध संगत तंता दे पात्र हो वड्डे भाग हन वडभागी साध संग प्राप्त तिन भेटत दुरमत खोई वड्डियां भागां वाले हो नेता प्रति गुरु चरणा विच हाजरियां भर के गुरु पंथ का पवित्र इतिहास अपने बजुर्गों का अपने वडेरियां का इतिहास बहुत ही प्यार सत्कार ते श्रद्धा नाल सरवण कर रहे। श्री अमृतसर साहब विखे बंदई खालसा और तत् खालसे का आपसी मत भेद होया, उस मत भेद नूं निबेड़न वास्ते भाई मनी सिंह जी वर्गे महापुरशां ने फैसला किया कि आपां अकाल पुरख दे उत्ते करता पुरख परमेश्वर दे उत्ते फैसला छड़ दईए। दो चिट्ठियां, एक ते बंदई खालसियां वल्लों दर्शन की फतेह लिख दईए, फतेह के दर्शन लिख दईए, एक ते गुरु खालसे दी जो फतेह है वाहिगुरु जी की फतेह लिख दईए और हर की पौड़ी वाले पावन स्थान ते अरदास करके जल दे विच रख दईए। जेड़ी चिट्ठी तर के उपर आवेगी उन्हां दे पक्ष विच फैसला होवेगा, उसे पंथ दा वाधा होवेगा, दूजियां नूं उन्हां दी गल मन्नणी पएगी। ये फैसला सारिया ने प्रवान किया, बंदई खालसे और तत् खालसे वालों दो चिट्ठियां लिख के हर की पौड़ी वाले स्थान ते पाईया गई। पहला तो दोवें चिट्ठियां डुब गई, फिर सिंघा ने अरदास की महाराज कृपा करो आप जी ने जिस पंथ का बोलबाला करना उसकी चिट्ठी प्रगट करो। इन्ने नूं इक चिट्ठी टुबकी मार के बाहर नूं आ गई, जदों विच्चों कढ के पढ़ी गई उहदे ते गुरु की फतेह लिखी सी, वाहिगुरु जी की फतेह लिखी हुई है। तो सिंघां ने सत श्री अकाल दे जकारे गजाए कि फैसला साडे पक्ष विच होया। बंदई उस वेले नमोश होए पर विच्चों कुछ बंदईयां ने बागी सुरां आलापियां और आख्या कि असीं इह फैसला नहीं मनदे। हालांकि फैसला अकाल पुरख दा करता पुरख दा फैसला है, उस फैसले नूं भी मनण तों कई बंदईयां ने इनकार कर दिता कि असीं नहीं मनदे। ते बंदईयां दे विच उस वेले जिहड़े बंदईयां वल्लों पैरोकार कर रहे सन, एक तां इन्हां दा महंत सी महंत अमर सिंह, ते दूजे सन भाई साहब भाई लाहौरा सिंह जी जो कलाल सन। ये पहला तत् खालसे ची सन, बाद विच बंदईयां नाल जा के रले सन। लाहौरा सिंह नूं बंदईयां ने आख्या कि तुसीं जा के तत् खालसे दे सिंघां नाल गल करो कि वह सानू जिहड़ा पूजा का धान इकट्ठा होया उहदे विच्चों अद्धा हिस्सा देण, अद्ध साडा बणदा। तो भाई लाहौरा सिंह जी उस वेले बंदईयां दी पैरवाई करन वास्ते खालसे दे कोल तत् खालसे कोल आए ने। उत्थों अगे आपां कथा आरंभ करनी है। आओ मन बिरथियां एकागर करिए। गुरु चरणा दा ध्यान अपने हिरदयां च धारण करदिआं आप दे जीवन ते रसना दे कल्याण निमित आखिए जी सतनाम श्री
वाहे गुरु साहिब जी।
सतनाम
श्री वाहे गुरु साहिब जी। दोहरा हो तो जो मन सब थोकियो, लाहौरों सिंह कलाल।
बंदाइयां दी गल बात करन वास्ते एक मुनसब सिख बनाया होया सी, जिहड़ा इधर तत् खालसे नाल भी सांझ रखदा सी, उधर बंदाइयां नाल भी सांझ रखदा सी। इधर तत् खालसे दे सिंघां नाल भाई कान सिंह जी ते होर सिंघां दे नाल भी उहदा प्यार सी, पर उधर बंदाइयां नाल भी उहदा हित सी, उधर भी झुका सी। तो बंदाइयां ने उस वक्त अपने वल्लों भाई लाहौरा सिंह यह जाति करके कलाल सन, कलाल जाति दे विच्चों सन, इन्हां नूं अपने वल्लों भेजिया तत् खालसे नाल गल करन वास्ते।
भेजियो बंदाइयां करन को सिंगन स्यों किछ सवाल।
बंदाइयां ने अपने वल्लों भाई लाहौरा सिंह कलाल नूं भेजिया कि तुसी जाके साडे वल्लों तत् खालसे नूं सवाल करो, उहनां नूं जाके कहो कि उह विच्चों सानूं अद्धा हिस्सा जरूर देण जिहड़ा धन आया है। असीं उहनां दी मर्यादा नहीं ग्रहण करनी, साडी मर्यादा भी अपनी चलेगी जिहड़ी बंदाइयां दी पहलां चल रही है। तो इस प्रकार नाल इन्हां ने लाहौरा सिंह नूं अपने वल्लों अपना पैरोकार बना के तत् खालसे दे कोल जिथे श्री अकाल तख्त साहब दे झंडे बूंगे हन, इथे तत् खालसे दे कोल भाई लाहौरा सिंह नूं भेजिया है।
जो भाई साथ उसे तो बेटा आया।
भाई लाहौरा सिंह जी जदों आए ते उह कल्ले नहीं आए, भाई लाहौरा सिंह दा एक लड़का सी, उहनां दा बेटा सी, उह वी नाल आया।
नाम संगत सिंह तिस को पाया।
लाहौरा सिंह दा जिहड़ा पुत्तर सी उह अपने पिता दे नाल आया ते इहदे पुत्तर दा नां सी भाई संगत सिंह कलाल। इह लाहौरा सिंह दा पुत्तर सी, इह प्यो पुत्तर दोवें चल के गुरु खालसे दे कोल जिथे बाबा विनोद सिंह जी, बाबा कान सिंह जी, दीवान दरबारा सिंह जी, शहीद भाई मनी सिंह जी वर्गे सियाने सियाने सिंह बैठे सन, उथे चल के भाई लाहौरा सिंह जी बंदाइयां वल्लों, बंदई खालसा जिहड़ा है उहनां वल्लों पैरोकारी करन वास्ते इह दोवें प्यो पुत्तर लाहौरा सिंह ते संगत सिंह आए हन।
कान सिंह बाबा उस बोलियो।
बाबा कान सिंह जी उस वेले पंथ दे जरनैल सन ते बाबा कान सिंह जी दे कोल जदों भाई लाहौरा सिंह जी पहुंचे ते इन्हां ने फतेह बुलाई ते बाबा कान सिंह जी लाहौरा सिंह दे नाल इन्हां दा प्यार सी, आपस विच पहलां कट्ठे रहे सन ते बाद विच लाहौरा सिंह जी बंदाइयां नाल जा रले सी ते बाबा कान सिंह जी लाहौरा सिंह नूं कहण लगे,
तुम पर खालसा हथ चै खोलियो।
बाबा कान सिंह जी कहण लगे, हां बई लाहौरा सिंह, तेरे ते खालसा अपना हथ खोलना चाहुंदा, यानी कि तेनू दंड देना चाहुंदा खालसा, बई तू तत् खालसे दा सिंह होके ते पैरोकारी बंदाइयां दी करदा, ਇਹ ਤੇਰੇ ਵਾਸਤੇ ਠੀਕ ਰੀਤ ਥੋੜੀ ਹੈ, ਇਹ ਤੇਰੇ ਵਾਸਤੇ ਠੀਕ ਮਰਿਆਦਾ ਨਹੀਂ ਹੈ, ਇਸ ਕਰਕੇ ਖਾਲਸਾ ਤੇਰੇ ਤੇ ਆਪਣਾ ਹੱਥ ਖੋਲਣਾ ਚਾਹੁੰਦਾ, ਯਾਨੀ ਕਿ ਤੈਨੂੰ ਦੰਡ ਦੇਣਾ ਚਾਹੁੰਦਾ ਕਿ ਤੂੰ ਤਤ ਖਾਲਸੇ ਦਾ ਸਿੰਘ ਹੋ ਕੇ ਤੇ ਜਾ ਕੇ ਬੰਦਈਆਂ ਨਾਲ ਰਲਿਆ ਹੋਇਆ।
ਕਹਿਓ ਨਾ ਕਿਨੇ ਹਮ ਖਬਰ ਨਾ ਕਹੀ।
ਕਿਤੇ ਨਾ ਆਖੀ ਕਿ ਸਾਨੂੰ ਕਿਸੇ ਨੇ ਖਬਰ ਨਹੀਂ ਦਿੱਤੀ। ਬਾਬਾ ਕਾਨ ਸਿੰਘ ਜੀ ਕਹਿੰਦੇ, ਲਾਹੌਰਾ ਸਿੰਘ ਜੀ ਤੈਨੂੰ ਮੈਂ ਪਹਿਲਾਂ ਖਬਰ ਦੇ ਰਿਹਾ ਵੀ ਕਿਤੇ ਤੂੰ ਬਾਅਦ ਵਿੱਚ ਆਖੇ ਕਿ ਮੈਨੂੰ ਦੱਸਿਆ ਨੀ ਪਹਿਲਾਂ ਕਿ ਖਾਲਸਾ ਮੇਰੇ ਤੇ ਹੱਥ ਖੋਲਣਾ ਚਾਹੁੰਦਾ, ਤੈਨੂੰ ਪਹਿਲਾਂ ਅਸੀਂ ਸਮਝਾ ਰਹੇ ਹਾਂ, ਚੇਤਾਵਨੀ ਦੇ ਕੇ ਦੱਸ ਰਹੇ ਹਾਂ।
ਹਮਨੇ ਖਬਰ ਤੁਮ ਕੋ ਕਰ ਦਈ।
ਆ ਸਿੰਘਾਂ ਦੀਆਂ ਅੱਖਾਂ ਵਿੱਚ ਤੂੰ ਬੜਾ ਰੜਕ ਰਿਹਾ ਕਿਉਂਕਿ ਤੂੰ ਤਤ ਖਾਲਸੇ ਨੂੰ ਛੱਡ ਕੇ ਬੰਦਈਆਂ ਨਾਲ ਜਾ ਰਲਿਆ ਤੇ ਹੁਣ ਉਹਨਾਂ ਦੀ ਪੈਰੋਕਾਰੀ ਕਰਨ ਵਾਸਤੇ ਇੱਥੇ ਆਇਆ ਤੇ ਸਿੰਘ ਅੱਗੇ ਤੈਨੂੰ ਵੇਖ ਕੇ ਕਚੀਚੀਆਂ ਪੇ ਵੱਟਦੇ ਨੇ, ਇਸ ਕਰਕੇ ਲਾਹੌਰਾ ਸਿੰਘ ਜੀ ਤੁਹਾਨੂੰ ਅਸੀਂ ਪਹਿਲਾਂ ਖਬਰ ਦੇ ਦਿੱਤੀ ਹੈ, ਪਹਿਲਾਂ ਦੱਸ ਦਿੱਤਾ ਵੀ ਕਿਤੇ ਇਹ ਨਾ ਆਖੋ ਕੱਲ ਨੂੰ ਕਿ ਬਾਬਾ ਕਾਹਨ ਸਿੰਘ ਜੀ ਨੇ ਮੈਨੂੰ ਦੱਸਿਆ ਨਹੀਂ।
ਮੀਰੀ ਸਿੰਘ ਸਦ ਬੇਟੋ ਲਿਓ,
ਬਾਬਾ ਕਾਹਨ ਸਿੰਘ ਜੀ ਨੇ ਬਚਨ ਕਹਿ ਕੇ ਲਹੋਰਾ ਸਿੰਘ ਨੂੰ ਆਖਿਆ, ਲਹੋਰਾ ਸਿੰਘ ਆ ਤੇਰਾ ਪੁੱਤਰ ਹੈ ਨਾਲ ਆਇਆ, ਸੰਗਤ ਸਿੰਘ ਬੜਾ ਉੱਚਾ ਲੰਮਾ ਕੱਦ ਕਾਠ ਹੈ, ਸਰੀਰ ਦਾ ਜੁੱਸਾ ਭਰਿਆ ਹੋਇਆ, ਭਲਵਾਨੀ ਵੀ ਜਾਣਦਾ। ਇਹ ਕਹਿੰਦਾ ਜੀ ਹਾਂ ਇਹ ਭਲਵਾਨੀ ਵੀ ਜਾਣਦਾ, ਮੱਲ ਹੈ ਇਹ, ਪਹਿਲਵਾਨ ਵੀ ਹੈ। ਤੇ ਬਾਬਾ ਕਾਹਨ ਸਿੰਘ ਜੀ ਦਾ ਇੱਕ ਪੁੱਤਰ ਸੀ, ਉਹਦਾ ਨਾਂ ਸੀ ਮੀਰੀ ਸਿੰਘ। ਬਾਬੇ ਕਾਹਨ ਸਿੰਘ ਨੇ ਆਪਣੇ ਪੁੱਤਰ ਮੀਰੀ ਸਿੰਘ ਨੂੰ ਸੱਦ ਲਿਆ, ਮੀਰੀ ਸਿੰਘ ਨੂੰ ਬੁਲਾ ਲਿਆ।
ਸਾਥ ਸੰਗਤ ਸਿੰਘ ਕੁਲਾਵਤ ਪਇਓ,
ਬਾਬਾ ਕਾਹਨ ਸਿੰਘ ਜੀ ਕਹਿੰਦੇ ਲਹੋਰਾ ਸਿੰਘ ਜੀ ਗੱਲ ਏਦਾਂ ਹੈ ਕਿ ਆਪਾਂ ਆਪਣੇ ਦੋਵਾਂ ਪੁੱਤਰਾਂ ਦਾ ਘੋਲ ਕਰਾਈਏ, ਤੇਰਾ ਪੁੱਤਰ ਵੀ ਮੱਲ ਹੈ ਭਲਵਾਨ ਹੈ, ਤੇ ਮੇਰਾ ਪੁੱਤਰ ਵੀ ਥੋੜਾ ਜਿਹਾ ਭਲਵਾਨੀ ਦੇ ਦਾਅ ਪੇਚ ਜਾਣਦਾ ਮੀਰੀ ਸਿੰਘ, ਤੇ ਆਪਾਂ ਇਹਨਾਂ ਦੋਵਾਂ ਦਾ ਆਪਣੇ ਪੁੱਤਰਾਂ ਦਾ ਘੋਲ ਕਰਾਈਏ, ਤੇ ਜਿਹਦਾ ਪੁੱਤਰ ਜਿੱਤ ਜਾਏਗਾ, ਜੇ ਤੇਰਾ ਪੁੱਤ ਜਿੱਤ ਗਿਆ ਤੇ ਤੂੰ ਮੈਨੂੰ ਬੰਦਈ ਬਣਾ ਲਈ, ਤੇ ਜੇ ਮੇਰਾ ਪੁੱਤ ਜਿੱਤ ਗਿਆ ਤੇ ਮੈਂ ਤੈਨੂੰ ਤੱਤ ਖਾਲਸੇ ਵਿੱਚ ਲੈ ਆਉਣਾ, ਆਹ ਫੈਸਲਾ ਕਰ ਲੈ ਮੇਰੇ ਨਾਲ। ਹੁਣ ਭਰਾਵਾਂ ਵਾਲਾ ਪਿਆਰ ਸੀ ਨਾ ਦੋਵਾਂ ਦਾ। ਕਹਿੰਦੇ ਬਾਬਾ ਕਾਹਨ ਸਿੰਘ ਜੀ ਕਹਿੰਦੇ ਵੀ ਖਾਲਸਾ ਤੇਰੇ ਤੇ ਹੱਥ ਖੋਲਣਾ ਚਾਹੁੰਦਾ, ਤੇ ਅੱਗੋਂ ਭਾਈ ਲਾਹੌਰਾ ਸਿੰਘ ਨੇ ਵੀ ਆਖਿਆ ਮਹਾਰਾਜ ਸਤ ਵਚਨ, ਮੈਂ ਪੰਥ ਦਾ ਤਾਬਿਆਂਦਾਰ ਹਾਂ, ਤੱਤ ਖਾਲਸੇ ਨਾਲ ਛੱਡ ਕੇ ਬੰਦਈਆਂ ਨਾਲ ਰਲਿਆ ਜ਼ਰੂਰ ਹਾਂ, ਪਰ ਮੇਰਾ ਖਾਲਸੇ ਨਾਲ ਵਿਰੋਧ ਨਹੀਂ ਹੈ। ਤੇ ਕਹਿੰਦੇ ਜੇ ਵਿਰੋਧ ਨਹੀਂ ਹੈ ਤੇ ਫਿਰ ਖਾਲਸੇ ਵਿੱਚ ਰਲ ਜਾ। ਉਹ ਕਹਿੰਦਾ ਮਹਾਰਾਜ ਕਿਵੇਂ ਰਲਾਂ? ਕਹਿੰਦੇ ਇੱਦਾਂ ਕਰ ਲੈਂਦੇ ਹਾਂ ਵੀ ਤੇਰੇ ਪੁੱਤਰ ਦਾ ਤੇ ਮੇਰੇ ਪੁੱਤਰ ਦੋਵਾਂ ਦਾ ਘੋਲ ਕਰਾਉਂਦੇ ਹਾਂ ਇੱਥੇ, ਤੇ ਜਿਹੜਾ ਘੋਲ ਦੇ ਵਿੱਚ ਜਿੱਤ ਗਿਆ, ਜੇ ਤੇਰਾ ਪੁੱਤ ਜਿੱਤ ਗਿਆ ਤੇ ਮੈਂ ਬੰਦਈ ਬਣ ਜਾਂਗਾ, ਤੇ ਜੇ ਮੇਰਾ ਪੁੱਤ ਜਿੱਤ ਗਿਆ ਤੇ ਤੈਨੂੰ ਖਾਲਸੇ ਵਿੱਚ ਰਲਣਾ ਪਏਗਾ। ਵੇਖੋ ਬਾਬਾ ਕਾਹਨ ਸਿੰਘ ਜੀ ਦਾ ਇੱਥੇ ਨਿਸ਼ਚਾ ਕਿੰਨਾ ਪਰਪੱਕ ਸੀ। ਉਹ ਜਾਣਦੇ ਸਨ ਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਹਾਲਾਂਕਿ ਘੋਲ ਤਾਂ ਦੋਵਾਂ ਦਾ ਬਰਾਬਰ ਹੋਣਾ ਸੀ, ਲਹੋਰਾ ਸਿੰਘ ਦਾ ਪੁੱਤਰ ਵੀ ਜਿੱਤ ਸਕਦਾ ਸੀ, ਬੰਦਈ ਵੀ ਜਿੱਤ ਸਕਦੇ ਸਨ, ਪਰ ਬਾਬਾ ਕਾਹਨ ਸਿੰਘ ਨੂੰ ਇਹ ਭਰੋਸਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਪੰਥ ਦੀ ਮਦਦ ਕਰਨਗੇ। ਇਸ ਕਰਕੇ ਕਹਿੰਦੇ ਆਪਾਂ ਆਪਣੇ ਦੋਵਾਂ ਪੁੱਤਰਾਂ ਦਾ ਘੋਲ ਕਰਵਾਈਏ।
ਮਲਨ ਜਿਮ ਦੋ ਕੁਲ ਨੇ ਡਏ,
ਹੁਣ ਦੋਵੇਂ ਪੁੱਤਰ ਇਹਨਾਂ ਦੇ, ਬਾਬਾ ਕਾਹਨ ਸਿੰਘ ਦਾ ਪੁੱਤਰ ਮੀਰੀ ਸਿੰਘ ਤੱਤ ਖਾਲਸੇ ਵੱਲੋਂ, ਔਰ ਬੰਦਈਆਂ ਵੱਲੋਂ ਭਾਈ ਲਾਹੌਰਾ ਸਿੰਘ ਕਲਾਲ ਦਾ ਪੁੱਤਰ ਸੀ ਸੰਗਤ ਸਿੰਘ, ਇਹ ਦੋਵੇਂ ਆ ਗਏ ਕਮਰ ਕੱਸੇ ਲੰਗੋਟ ਕੱਸ ਕੇ ਤਿਆਰ ਬਰ ਤਿਆਰ ਹੋ ਕੇ, ਜਿੱਥੇ ਝੰਡੇ ਬੂੰਗੇ ਨੇ ਇੱਥੇ ਪਹਿਲਾਂ ਕੱਚਾ ਹੀ ਥਾਂ ਹੁੰਦਾ ਸੀ, ਉੱਥੇ ਅਖਾੜਾ ਬਣਾ ਲਿਆ ਅਕਾਲ ਤਖ਼ਤ ਸਾਹਿਬ ਦੇ ਥੱਲੜੇ ਪਾਸੇ ਹੀ, ਉੱਥੇ ਹੀ ਇਹਨਾਂ ਨੇ ਘੋਲਣ ਵਾਸਤੇ ਘੋਲ ਕਰਨ ਵਾਸਤੇ ਦੋਵਾਂ ਬੱਲਾਂ ਨੂੰ ਭਲਵਾਨਾਂ ਨੂੰ ਖੜਾ ਕਰ ਲਿਆ।
ਮੁੱਖੋਂ ਬਚਨ ਤਿੰਨ ਕਰ ਲਏ,
ਤੇ ਘੋਲ ਕਰਨ ਤੋਂ ਪਹਿਲਾਂ ਦੋਵਾਂ ਨੇ ਆਪੋ ਵਿੱਚ ਇਸ ਤਰ੍ਹਾਂ ਦਾ ਫੈਸਲਾ ਕਰ ਲਿਆ, ਦੋਵਾਂ ਨੇ ਆਪੋ ਵਿੱਚ ਇਸ ਤਰ੍ਹਾਂ ਦੇ ਬਚਨ ਕਰ ਲਏ ਸਨ।
ਜੋ ਜੀਤੈ ਤਿੰਨ ਪੰਥ ਲਿਆਏ,
ਜਿਹੜਾ ਘੋਲ ਦੇ ਵਿੱਚ ਜਿੱਤੇਗਾ ਉਹ ਹਾਰਨ ਵਾਲੇ ਨੂੰ ਆਪਣੇ ਪੰਥ ਚ ਲੈ ਕੇ ਆਏਗਾ, ਜਿਹੜਾ ਜਿੱਤੇਗਾ ਉਹ ਹਾਰਨ ਵਾਲੇ ਨੂੰ ਆਪਣੇ ਪੰਥ ਵਿੱਚ ਸ਼ਾਮਿਲ ਕਰੇਗਾ।
ਕਿਮ ਕਰ ਲੀਨੇ ਬਚਨ ਪਕਾਏ,
ਇਸ ਤਰ੍ਹਾਂ ਦੋਵਾਂ ਵੱਲੋਂ ਭਾਈ ਲਾਹੌਰਾ ਸਿੰਘ ਨੇ ਤੇ ਭਾਈ ਬਾਬਾ ਕਾਹਨ ਸਿੰਘ ਜੀ ਨੇ ਦੋਨਾਂ ਨੇ ਆਪੋ ਵਿੱਚ ਰਲ ਕੇ ਫੈਸਲਾ ਕਰ ਲਿਆ, ਇਹ ਬਚਨ ਪਕਾ ਲਿਆ।
ਦੋਹਰਾ ਮੀਰੀ ਸਿੰਘ ਸਿੰਘ ਕਾਹਨ ਕੋ, ਉਹ ਸੰਗਤ ਸਿੰਘ ਕਲਾਲ।
ਹੁਣ ਦੋਵੇਂ ਸਿੰਘ ਘੋਲਣ ਲੱਗੇ ਨੇ, ਘੋਲ ਹੋਣ ਲੱਗਾ, ਕੋਈ ਲੜਾਈ ਨਹੀਂ ਸੀ, ਕੁਸ਼ਤੀ ਸੀ ਇੱਕ ਪ੍ਰਕਾਰ ਦੀ। ਕਹਿੰਦੇ ਬਾਬਾ ਮੀਰੀ ਸਿੰਘ ਜੀ ਜੋ ਬਾਬਾ ਕਾਹਨ ਸਿੰਘ ਜੀ ਦੇ ਪੁੱਤਰ ਨੇ, ਉਹ ਤੱਤ ਖਾਲਸੇ ਵੱਲੋਂ ਘੁਲਣ ਵਾਸਤੇ ਆਏ ਨੇ, ਔਰ ਉਧਰ ਬੰਦਈਆਂ ਵੱਲੋਂ ਬਾਬਾ ਸੰਗਤ ਸਿੰਘ ਜੀ ਜੋ ਬਾਬਾ ਲਾਹੌਰਾ ਸਿੰਘ ਜੀ ਦੇ ਸਪੁੱਤਰ ਨੇ, ਉਹ ਲੜਨ ਵਾਸਤੇ ਘੁਲਣ ਵਾਸਤੇ ਆਏ ਹਨ।
ਬੁੰਗੇ ਘੁਲੇ ਅਕਾਲ ਤਲ, ਸਭ ਪੰਥ ਦੇਖਣ ਵਾਲ।
ਅਕਾਲ ਬੁੰਗਾ ਯਾਨੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੜੇ ਪਾਸੇ ਜਿੱਥੇ ਨਿਸ਼ਾਨ ਸਾਹਿਬ ਨੇ, ਉੱਥੇ ਇਹਨਾਂ ਦੋਵਾਂ ਮੱਲਾਂ ਦਾ ਭੇੜ ਹੋਣ ਲੱਗਾ, ਦੋਵਾਂ ਮੱਲਾਂ ਦਾ ਘੋਲ ਹੋਣ ਲੱਗਾ ਤੇ ਦੋਵਾਂ ਵੱਲਾਂ ਤੋਂ ਉਧਰ ਬੰਦਈਆਂ ਦੇ ਵੀ ਕਈ ਸਿੰਘ ਆ ਗਏ ਵੇਖਣ ਵਾਸਤੇ, ਇਧਰ ਤੱਤ ਖਾਲਸੇ ਦੇ ਸਿੰਘ ਵੀ ਵੇਖਣ ਵਾਸਤੇ ਆਣ ਇਕੱਠੇ ਹੋਏ ਨੇ ਦੋਵਾਂ ਦਾ ਘੋਲ ਵੇਖਣ ਲਈ।
ਜੋ ਪਈ ਮੀਰੀ ਸਿੰਘ ਜਬ ਹੱਥ ਛੁਹਾਇਆ।
ਇਧਰ ਭਾਈ ਮੀਰੀ ਸਿੰਘ ਜੀ ਜੋ ਬਾਬਾ ਕਾਹਨ ਸਿੰਘ ਜੀ ਦੇ ਪੁੱਤਰ ਨੇ, ਉਹਨਾਂ ਨੇ ਆਪਣਾ ਹੱਥ ਛੁਹਾਇਆ ਸੰਗਤ ਸਿੰਘ ਦੇ ਨਾਲ।
ਤੁਰਤ ਸੰਗਤ ਸਿੰਘ ਹੇਠਾਂ ਆਇਆ।
ਦੋਵਾਂ ਨੇ ਆਪੋ ਆਪਣੇ ਦਾਅ ਪੇਚ ਖੇਡੇ। ਆਖਿਰਕਾਰ ਬਾਬਾ ਮੀਰੀ ਸਿੰਘ ਜੀ ਨੇ ਹੱਥ ਵਿਖਾ ਕੇ ਨਾਲ ਹੀ ਪਟਕਾ ਦਿੱਤਾ, ਧੋਬੀ ਪਟਕਾ ਦਿੱਤਾ ਤੇ ਧੋਬੀ ਪਟਕਾ ਦੇ ਕੇ ਬਾਬਾ ਸੰਗਤ ਸਿੰਘ ਜੀ ਨੂੰ ਨਾਲ ਹੀ ਥੱਲੇ ਸੁੱਟ ਲਿਆ ਤੇ ਪਿੱਠ ਲਾ ਦਿੱਤੀ ਜ਼ਮੀਨ ਦੇ ਉੱਤੇ, ਕੰਡ ਲਾ ਕੇ ਥੱਲੇ ਲਾ ਲਿਆ। ਕੁਸ਼ਤੀ ਦੇ ਵਿੱਚ ਬਾਬਾ ਮੀਰੀ ਸਿੰਘ ਜੀ ਦੀ ਜਿੱਤ ਹੋ ਗਈ।
ਝਟ ਕਰ ਝਟ ਕੋ ਲਿਓ ਮੰਗਾਏ।
ਹੁਣ ਬਾਬਾ ਜੀ ਨੇ ਬਚਨ ਕੀਤਾ ਸੀ ਬਾਬਾ ਕਾਹਨ ਸਿੰਘ ਨੇ ਵੀ ਜਿਹੜਾ ਜਿੱਤੇਗਾ ਹਾਰਨ ਵਾਲੇ ਨੂੰ ਆਪਣੇ ਪੰਥ ਚ ਲਿਆਏਗਾ। ਹੁਣ ਇਹ ਬੰਦਈ ਵੈਸ਼ਨਵ ਸਨ, ਉਸੇ ਵੇਲੇ ਇਹਨਾਂ ਦਾ ਵੈਸ਼ਨਵ ਧਰਮ ਤੋੜਨ ਵਾਸਤੇ ਵੀ ਤੱਤ ਖਾਲਸੇ ਚ ਰਲਾਉਣਾ ਤੇ ਤੱਤ ਖਾਲਸੇ ਚ ਰਲਾਉਣ ਵਾਸਤੇ ਨਾਲ ਹੀ ਝਟਕਾ ਮੰਗਾ ਲਿਆ।
ਇਮ ਕੀਓ ਪੁਚੰਗੀ ਉਸ ਕੋ ਪੂਤ।
ਉਸੇ ਵਕਤ ਲੌਰਾ ਸਿੰਘ ਦੇ ਪੁੱਤਰ ਸੰਗਤ ਸਿੰਘ ਨੂੰ ਤੱਤ ਖਾਲਸੇ ਵਿੱਚ ਮਿਲਾ ਲਿਆ, ਆਖਿਆ ਅੱਜ ਤੋਂ ਬਾਅਦ ਤੂੰ ਬੰਦਈ ਨਹੀਂ, ਹੁਣ ਤੂੰ ਅੱਜ ਤੋਂ ਬਾਅਦ ਤੱਤ ਖਾਲਸਾ ਹੋ ਗਿਆ। ਏਦਾਂ ਮੀਰੀ ਸਿੰਘ ਨੇ ਸੰਗਤ ਸਿੰਘ ਨੂੰ ਪਹਿਲਾਂ ਹਰਾਇਆ, ਉਹਦੀ ਪਿੱਠ ਲਾ ਕੇ ਜ਼ਮੀਨ ਦੇ ਉੱਤੇ ਤੇ ਫਿਰ ਉਹਨੂੰ ਤੱਤ ਖਾਲਸੇ ਵਿੱਚ ਰਲਾ ਲਿਆ, ਤੱਤ ਖਾਲਸੇ ਚ ਮਿਲਾ ਲਿਆ।
ਬੱਚਿਓ ਲਾਹੌਰਾ ਸਿੰਘ ਕਰ ਸੂਤ।
ਹੁਣ ਲਾਹੌਰਾ ਸਿੰਘ ਜੀ ਖੜੇ ਸਨ, ਬਾਬਾ ਕਾਹਨ ਸਿੰਘ ਨੇ ਆਖਿਆ ਹਾਂ ਭਾਈ ਲਾਹੌਰਾ ਸਿੰਘ ਜੀ, ਹੁਣ ਤੁਸੀਂ ਕਿਵੇਂ ਆਓਗੇ ਪੰਥ ਵਿੱਚ? ਜਿਵੇਂ ਮੀਰੀ ਸਿੰਘ ਨੇ ਸੰਗਤ ਸਿੰਘ ਨੂੰ ਲਿਆਂਦਾ ਏਦਾਂ ਆਓਗੇ, ਜਾਂ ਫਿਰ ਜਿਵੇਂ ਮੈਂ ਕਹਿੰਦਾ ਏਦਾਂ ਆਓਗੇ? ਭਾਈ ਲਾਹੌਰਾ ਸਿੰਘ ਨੇ ਹੱਥ ਜੋੜਿਆ, ਆਖਿਆ ਖਾਲਸਾ ਜੀ ਮੈਂ ਆ ਹੀ ਖਾਲਸੇ ਦਾ, ਮੈਂ ਤਾਂ ਅੱਗੇ ਹੀ ਪੰਥ ਦਾ ਹਾਂ। ਤੇ ਨਿਮਰਤਾ ਸਹਿਤ ਬੜੇ ਪਿਆਰ ਨਾਲ ਭਾਈ ਲਾਹੌਰਾ ਸਿੰਘ ਨੇ ਬੇਨਤੀ ਕੀਤੀ,
ਹੱਥ ਜੋੜ ਉਸ ਪਿਤਾ ਖਲੋਇਆ।
ਸੰਗਤ ਸਿੰਘ ਦਾ ਪਿਤਾ ਲਾਹੌਰਾ ਸਿੰਘ ਕਲਾਲ ਹੱਥ ਜੋੜ ਕੇ ਪੰਥ ਅੱਗੇ ਖਲੋ ਗਿਆ, ਕਹਿੰਦਾ ਖਾਲਸਾ ਜੀ ਮੈਨੂੰ ਜੋ ਤਨਖਾਹ ਲਾਉਣੀ ਆ ਲਾ ਦਿਓ, ਤੇ ਮੈਂ ਤਨਖਾਹ ਲਵਾ ਕੇ ਅੱਜ ਤੋਂ ਬਾਅਦ ਤੱਤ ਖਾਲਸੇ ਦਾ ਹੀ ਹਾਂ।
ਅੱਗੇ ਸੁਣੋ ਮਹੰਤ ਉਸ ਬਾਤ।
ਜਦੋਂ ਭਾਈ ਲਾਹੌਰਾ ਸਿੰਘ ਵੀ ਤੱਤ ਖਾਲਸੇ ਚ ਰਲ ਗਏ, ਉਧਰ ਬੰਦਈਆਂ ਨੂੰ ਬੜੀ ਚਿੱਪ ਚੜੀ। ਉਹ ਬੜੇ ਗੁੱਸੇ ਵਿੱਚ ਆਏ ਕਿ ਅਸੀਂ ਤਾਂ ਆਪਣਾ ਮੁਨਸਬ ਬਣਾ ਕੇ ਇਹਨੂੰ ਭੇਜਿਆ ਸੀ, ਉਹਨਾਂ ਨਾਲ ਹੀ ਜਾ ਰਲਿਆ, ਤੱਤ ਖਾਲਸੇ ਵਿੱਚ ਹੀ ਜਾ ਰਲਿਆ। ਆਖਿਰਕਾਰ ਤੱਤ ਖਾਲਸੇ ਦਾ ਪ੍ਰਤਾਪ ਸੀ ਖਾਲਸਾ ਜੀ, ਇਹੋ ਤੱਤ ਖਾਲਸਾ ਹੈ ਜਿਸ ਤੱਤ ਖਾਲਸੇ ਨੂੰ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਗੁਰਤਾ ਗੱਦੀ ਦਿੱਤੀ, ਉਹ ਤੱਤ ਖਾਲਸਾ ਸੀ, ਉਹਦਾ ਪ੍ਰਤਾਪ ਤੇ ਆਪੇ ਹੀ ਹੋਣਾ ਸੀ। ਬੰਦਈਆਂ ਨੇ ਵੇਖਿਆ ਕਿ ਸਾਡਾ ਜਿਹੜਾ ਬੰਦਾ ਮੁਨਸਬ ਸੀ, ਸਾਡਾ ਨਿਆਏਕਾਰ, ਜਿਹੜਾ ਸਾਡਾ ਪੈਰੋਕਾਰ ਸੀ, ਉਹ ਵੀ ਤੱਤ ਖਾਲਸੇ ਨਾਲ ਜਾ ਰਲਿਆ। ਇਹਨਾਂ ਦਾ ਜਿਹੜਾ ਮਹੰਤ ਸੀ ਉਹਦਾ ਨਾਂ ਸੀ ਮਹੰਤ ਅਮਰ ਸਿੰਘ। ਉਹਦੇ ਮਨ ਦੇ ਵਿੱਚ ਬੜਾ ਗੁੱਸਾ ਆਇਆ, ਉਹਦੇ ਮਨ ਦੇ ਵਿੱਚ ਬੜਾ ਰੋਸ ਆਇਆ।
ਜਿਮ ਕਰ ਹੋਇਆ ਉਸ ਕੋ ਕਾਤ।
ਕਹਿੰਦੇ ਹੁਣ ਉਹ ਮਹੰਤ ਜਿਵੇਂ ਮਾਰਿਆ ਗਿਆ ਆਪਣੀ ਕਰਨੀ ਕਰਕੇ, ਮਹੰਤ ਜਦੋਂ ਬਾਅਦ ਨਾ ਆਇਆ ਉਹਨੇ ਆਖਿਆ ਵੀ ਸਿੰਘਾਂ ਨਾਲ ਲੜਾਈ ਕਰਨੀ ਕਰਨੀ, ਇਹਨਾਂ ਨਾਲ ਝਗੜਾ ਕਰਨਾ ਹੀ ਕਰਨਾ। ਉਹ ਜਿਹੜਾ ਮਹੰਤ ਸੀ ਅਮਰ ਸਿੰਘ, ਉਹ ਜਦੋਂ ਬਾਅਦ ਨਾ ਆਇਆ ਤੇ ਜਿਵੇਂ ਉਹਦਾ ਘਾਤ ਹੋਇਆ, ਜਿਵੇਂ ਉਹਦਾ ਨਾਸ ਹੋਇਆ।
ਗਇਓ ਖਾਲਸੇ ਛੱਡ ਜਾਓ ਡੇਰਾ।
ਉਹ ਸੁਣੋ, ਕਹਿੰਦੇ ਜਦੋਂ ਬੰਦਈ ਫਿਰ ਵਿਗੜ ਗਏ, ਹੁਣ ਕਰਤਾ ਪੁਰਖ ਦਾ ਫੈਸਲਾ ਵੀ ਨਹੀਂ ਮੰਨਦੇ, ਦੋ ਫੈਸਲੇ ਹੋ ਗਏ ਤੱਤ ਖਾਲਸੇ ਦੇ ਪੱਖ ਚ, ਇੱਕ ਪਹਿਲਾਂ ਚਿੱਠੀ ਤਰੀ ਹੈ, ਦੂਜਾ ਫੈਸਲਾ ਵੀ ਜਿਹਦਾ ਮੱਲ ਜਿੱਤੇਗਾ ਉਹ ਵੀ ਬਾਬੇ ਮੀਰੀ ਸਿੰਘ ਦੀ ਜਿੱਤ ਹੋ ਚੁੱਕੀ ਆ, ਇਹਨਾਂ ਦਾ ਮੱਲ ਜਿਹੜਾ ਸੀ ਉਹ ਹਾਰ ਚੁੱਕਾ, ਫਿਰ ਵੀ ਨਹੀਂ ਮੰਨ ਰਹੇ। ਤੋ ਫਿਰ ਸਿੰਘਾਂ ਨੇ ਆਖਿਆ ਭਾਈ ਫਿਰ ਹੁਣ ਜਦੋਂ ਤੁਹਾਨੂੰ ਪਿਆਰ ਨਾਲ ਮਨਾ ਕੇ ਵੇਖ ਲਿਆ ਵੀ ਨਹੀਂ ਮੁੜਦੇ, ਨਹੀਂ ਬਾਅਦ ਆਉਂਦੇ, ਤੇ ਫਿਰ ਏਦਾਂ ਕਿ ਤੁਸੀਂ ਇੱਥੋਂ ਆਪਣਾ ਡੇਰਾ ਚੁੱਕੋ ਤੇ ਇੱਥੋਂ ਕੂਚ ਕਰ ਜਾਓ, ਕਿਉਂਕਿ ਸਿੰਘ ਬੜੇ ਗਰਮ ਬੈਠੇ ਨੇ, ਭੁਜੰਗੀ ਸਿੰਘਾਂ ਦੇ ਅੰਦਰ ਬੜਾ ਰੋਸ ਹੈ, ਕਿਤੇ ਐਸਾ ਨਾ ਹੋਵੇ ਕਿ ਉਹ ਆ ਕੇ ਆਪਣੇ ਹੱਥ ਖੋਲ ਦੇਣ ਤੁਹਾਡੇ ਤੇ, ਇਸ ਕਰਕੇ ਤੁਸੀਂ ਇੱਥੋਂ ਆਪਣਾ ਡੇਰਾ ਚੁੱਕੋ ਤੇ ਇੱਥੋਂ ਰੁਖਸਤ ਹੋ ਜਾਓ।
ਮੰਨੀ ਨਾ ਗੱਲ ਉਸ ਮੱਚ ਗਏ ਅਰੋਰਾ।
ਉਹ ਜਿਹੜਾ ਮਹੰਤ ਸੀ ਨਾ ਬੰਦਈਆਂ ਦਾ ਅਮਰ ਸਿੰਘ, ਉਹ ਬੜਾ ਗੁੱਸੇ ਵਿੱਚ ਆਇਆ ਹੋਇਆ, ਉਹਨੇ ਗੱਲ ਨਹੀਂ ਮੰਨੀ ਸਿੰਘਾਂ ਦੀ। ਹਾਲਾਂਕਿ ਸਿਆਣੇ ਸਿਆਣੇ ਸਿੰਘਾਂ ਨੇ ਆਖਿਆ ਵੀ ਤੁਸੀਂ ਇੱਥੋਂ ਚਲੇ ਜਾਓ, ਇਹੀ ਚੰਗੀ ਗੱਲ ਹੈ ਕਿ ਲੜਾਈ ਨਾਲੋਂ ਤਾਂ ਚੰਗਾ ਵੀ ਇੱਥੋਂ ਚਲੇ ਜਾਓ। ਪਰ ਉਹਨੇ ਮੰਨੀ ਨਹੀਂ, ਕਹਿੰਦੇ ਅਸੀਂ ਕਿਉਂ ਜਾਈਏ, ਅਸੀਂ ਵੀ ਇੱਥੇ ਹੀ ਰਵਾਂਗੇ। ਮਹੰਤ ਉੱਥੇ ਅੜ ਗਿਆ। ਜਦੋਂ ਉਹਨੇ ਨਾ ਗੱਲ ਮੰਨੀ ਤੇ ਫਿਰ ਰੌਲਾ ਮੱਚ ਗਿਆ, ਫਿਰ ਦੋਹਾਂ ਪਾਸੇ ਵਿਵਾਦ ਵੱਧ ਗਿਆ, ਝਗੜਾ ਵੱਧ ਗਿਆ।
ਦੋਹਰਾ ਦੋਹੂੰ ਔਰ ਰੋਰਾ ਪਇਓ, ਮਾਰੇ ਮਾਰ ਸੋਏ।
ਦੋਹਾਂ ਪਾਸੋਂ ਜਦੋਂ ਰੌਲਾ ਪੈ ਗਿਆ, ਉਧਰੋਂ ਬੰਦਈਆਂ ਨੇ ਵੀ ਤੇਗਾਂ ਧੂ ਲਈਆਂ, ਇਧਰੋਂ ਤੱਤ ਖਾਲਸੇ ਦੇ ਸਿੰਘ ਵੀ ਤੇਗਾਂ ਧੂ ਕੇ ਆਹਮੋ ਸਾਹਮਣੇ ਹੋ ਗਏ। ਨੇੜੇ ਨੇੜੇ ਹੀ ਡੇਰਾ ਸੀ ਜਿੱਥੇ ਬਾਬਾ ਬੁੱਢਾ ਜੀ ਦੀ ਬੇਰ ਹੈ, ਇੱਥੇ ਬੰਦਈਆਂ ਨੇ ਡੇਰਾ ਕੀਤਾ ਹੋਇਆ ਸੀ, ਤੇ ਜਿੱਥੇ ਝੰਡੇ ਬੂੰਗੇ ਨੇ ਅਕਾਲ ਤਖ਼ਤ ਸਾਹਿਬ, ਇੱਥੇ ਤੱਤ ਖਾਲਸੇ ਦਾ ਡੇਰਾ ਸੀ। ਫਰਕ ਕਿੰਨਾ ਕੁ ਸੀ, ਥੋੜ੍ਹਾ ਜਿਹਾ ਹੀ ਫਾਸਲਾ ਸੀ। ਹੁਣ ਆਹਮੋ ਸਾਹਮਣੇ ਇੱਕ ਦੂਜੇ ਦੇ ਤੇਗਾਂ ਧੂ ਕੇ ਹੋ ਗਏ। ਜਿਹੜੇ ਸਿਆਣੇ ਸਿੰਘ ਸਨ ਉਹਨਾਂ ਵੇਖਿਆ ਵੀ ਹੁਣ ਸਾਡੇ ਵੀ ਬਾਅਦ ਹੀ ਨਹੀਂ ਰਹੀ, ਬਥੇਰੀਆਂ ਬੇਨਤੀਆਂ ਕਰ ਲਈਆਂ ਨੇ, ਪਹਿਲਾਂ ਸਮਝਾ ਲਿਆ, ਨਹੀਂ ਮੰਨਦੇ। ਹੁਣ ਆਹਮੋ ਸਾਹਮਣੇ ਹੋ ਗਏ ਤੇਗਾਂ ਧੂ ਕੇ, ਤੱਤ ਖਾਲਸਾ ਤੇ ਬੰਦਈ ਸਿੰਘ।
ਹੱਥ ਉੱਠਿਓ ਤਬ ਖਾਲਸੇ, ਰੋਕ ਨਾ ਸਕਿਓ ਕੋਈ।
ਹੁਣ ਜਦੋਂ ਖਾਲਸੇ ਦੀ ਤੇਗ ਚੁੱਕੀ ਹੋਵੇ ਤੇ ਖਾਲਸਾ ਆਪਣਾ ਹੱਥ ਚੁੱਕ ਲਵੇ, ਤੇ ਫਿਰ ਉਹਦਾ ਹੱਥ ਕਿਹਨੇ ਰੋਕਣਾ ਸੀ? ਫਿਰ ਤਾਂ ਵੱਡੇ ਵੱਡੇ ਸੂਰਮਿਆਂ ਬਹਾਦਰਾਂ ਨੂੰ ਵੀ ਅੱਗੇ ਲਾ ਕੇ ਟੋਰ ਲੈਂਦੇ ਜਦੋਂ ਖਾਲਸੇ ਦੀ ਤੇਗ ਚੁੱਕੀ ਜਾਂਦੀ ਹੈ। ਜਦੋਂ ਖਾਲਸਾ ਆਪਣੇ ਹਥਿਆਰ ਚੁੱਕ ਲੈਂਦਾ, ਫਿਰ ਉਹਦੇ ਸਾਹਮਣੇ ਕਿਹਨੇ ਟਿਕਣਾ ਸੀ? ਹੁਣ ਇਹਨਾਂ ਬੰਦਈਆਂ ਨੇ ਖਾਲਸੇ ਦੇ ਸਾਹਮਣੇ ਕੀ ਟਿਕਣਾ ਸੀ?
ਜੋ ਪਈ ਅਕਾਲ ਅਕਾਲ ਕਹਿ ਉੱਠੇ ਸਿੰਘ ਤਾਈ।
ਸਿੰਘ ਅਕਾਲ ਅਕਾਲ ਸਤਿ ਸ੍ਰੀ ਅਕਾਲ ਕਹਿ ਕੇ ਸਿੰਘਾਂ ਨੇ ਧਾਵਾ ਬੋਲ ਦਿੱਤਾ, ਹਮਲਾ ਬੋਲ ਦਿੱਤਾ ਬੰਦਈਆਂ ਤੇ।
ਬਾੜੇ ਕੀ ਜਾ ਬਾੜ ਪੁਟਾਈ।
ਜਿੱਥੇ ਬੰਦਈਆਂ ਨੇ ਆਪਣੇ ਆਲੇ ਦੁਆਲੇ ਵਾੜ ਕੀਤੀ ਹੋਈ ਸੀ, ਜਿੱਥੇ ਡੇਰਾ ਸੀ, ਜਾ ਕੇ ਪਹਿਲਾਂ ਉਹਨਾਂ ਦੀ ਵਾੜ ਪੁੱਟੀ ਹੈ।
ਦੋ ਵੱਲ ਤੇ ਸ਼ਸਤਰ ਚੜੇ।
ਬੰਦਈ ਵੀ ਅੱਗੋਂ ਤੇਗਾਂ ਧੂ ਕੇ ਖਲੋਤੇ ਸਨ ਲੜਨ ਵਾਸਤੇ, ਦੋਹਾਂ ਪਾਸੋਂ ਤੇਗਾਂ ਚੱਲੀਆਂ। ਇਧਰੋਂ ਤੱਤ ਖਾਲਸੇ ਦੇ ਭੁਜੰਗੀਆਂ ਨੇ ਵੀ ਤੇਗਾਂ ਚਲਾਈਆਂ, ਉਧਰੋਂ ਬੰਦਈਆਂ ਦੀਆਂ ਵੀ ਤੇਗਾਂ ਚੱਲੀਆਂ।
ਤੈ ਤੇ ਬੰਦਈ ਸਕੇ ਹੋਏ ਖੜੇ।
ਉੱਥੇ ਬੰਦਈ ਜਿਹੜੇ ਸਨ ਉਹਨਾਂ ਨੇ ਵੀ ਉਸ ਵਕਤ ਡਟ ਕੇ ਮੁਕਾਬਲਾ ਕੀਤਾ। ਲੜਾਈ ਵਾਸਤੇ ਪਹਿਲਾਂ ਉਹਨਾਂ ਨੇ ਪਹਿਲ ਕੀਤੀ ਹੈ। ਤੱਤ ਖਾਲਸੇ ਨੇ ਬਥੇਰਾ ਟਾਲਿਆ ਪਰ ਉਹ ਨਹੀਂ ਟਲੇ।
ਕਰ ਮਹੰਤ ਜੋ ਉਹਨੇ ਬਹਾਇਓ।
ਬੰਦਈਆਂ ਨੇ ਕੀ ਅੜਨਾ ਸੀ ਸਿੰਘਾਂ ਦੇ ਸਾਹਮਣੇ? ਇਕਦਮ ਹੀ 6 ਮਈ ਹੋ ਗਏ ਤੇ ਜਿਹੜਾ ਇਹਨਾਂ ਬੰਦਈਆਂ ਦਾ ਮਹੰਤ ਬੈਠਾ ਸੀ ਨਾ ਗੱਦੀ ਲਾ ਕੇ, ਉਹਦੀ ਗੱਦੀ ਲਾਉਂਦੇ ਸੀ, ਤੇ ਗੱਦੀ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਮਹੰਤ ਬਿਠਾਇਆ ਹੋਇਆ ਸੀ ਅਮਰ ਸਿੰਘ।
ਪਹੁੰਚ ਖਾਲਸੇ ਤੈ ਥਾਂ ਕਾਇਓ।
ਸਿੰਘਾਂ ਨੇ ਜਾ ਹਮਲਾ ਕੀਤਾ, ਪਹਿਲਾਂ ਉਸ ਮਹੰਤ ਨੂੰ ਫੜਿਆ ਜਾ ਕੇ ਵੀ ਅੱਗ ਲਾਉਣ ਵਾਲਾ ਇਹੀ ਹੈ, ਲੜਾਉਣ ਵਾਲਾ, ਵੀ ਆਪਣੀ ਈਰਖਾ ਕਰਕੇ ਵੀ ਪੂਜਾ ਦਾ ਜਿਹੜਾ ਪੈਸਾ ਆਇਆ ਉਹਦੇ ਵਿੱਚੋਂ ਅੱਧ ਮੈਂ ਲੈਣਾ, ਤੇ ਆਪਣੀ ਈਰਖਾ ਕਰਕੇ ਲੜਾਈ ਸਾਡੀ ਕਰਾ ਰਿਹਾ, ਵੀ ਤਾਂ ਸਾਡੇ ਭਰਾ ਨੇ ਜਿਨ੍ਹਾਂ ਨਾਲ ਲੜਾ ਰਿਹਾ, ਲੜਾਉਣ ਵਾਲਾ ਇਹ ਹੈ, ਇਹਨੂੰ ਫੜੋ ਪਹਿਲਾਂ। ਵਿੱਚੋਂ 5-4 ਸਿੰਘ ਗਏ, ਜਾ ਕੇ ਜਾਂਦੇ ਹੀ ਅਮਰ ਸਿੰਘ ਨੂੰ ਝਟਕਾ ਦਿੱਤਾ। ਪਹਿਲਾਂ ਅਮਰ ਸਿੰਘ ਨੂੰ ਝਟਕਾਇਆ ਵੀ ਲੜਾਈ ਪਵਾਉਣ ਦੀ ਜੜ ਇਹ ਹੈ।
ਹੁਤੀ ਗੱਡੇ ਪਰ ਗੱਦੀ ਬਣਾਈ।
ਇੱਕ ਗੱਡੇ ਦੇ ਉੱਤੇ ਹੀ ਇਹਨੇ ਆਪਣੀ ਗੱਦੀ ਬਣਾਈ ਹੋਈ ਸੀ ਬੈਠਣ ਵਾਸਤੇ ਮਹੰਤ ਨੇ।
ਦੋੜ ਸਿੰਘ ਚੜ ਬੈਠੇ ਤਾਈ।
ਸਿੰਘਾਂ ਨੇ ਜਾ ਕੇ ਇਹਨੂੰ ਗੱਡੇ ਦੀ ਗੱਦੀ ਤੇ ਜਿੱਥੇ ਬੈਠਾ ਸੀ ਲਾਹ ਕੇ ਮਾਰਿਆ ਪਹਿਲਾਂ ਥੱਲੇ, ਤੇ ਜਿਹੜੀ ਉਹ ਗੱਦੀ ਸੀ ਉਹਦੇ ਤੇ ਜਾ ਕੇ 2-4 ਸਿੰਘ ਚੌਂਕੜਾ ਮਾਰ ਕੇ ਬਹਿ ਗਏ। ਕਹਿੰਦੇ ਹੁਣ ਇਹ ਗੱਦੀ ਵੀ ਸਾਡੀ, ਲਓ ਹੁਣ ਇਹਦੇ ਮਾਲਕ ਵੀ ਅਸੀਂ ਹਾਂ।
ਹੁਤੋ ਮਹੰਤ ਥੋ ਖੇਮ ਕਰਨ ਵਾਰੋ।
ਇਹ ਖੇਮ ਕਰਨ ਦਾ ਰਹਿਣ ਵਾਲਾ ਸੀ ਮਹੰਤ ਅਮਰ ਸਿੰਘ ਦਾ ਜਿਹੜਾ ਇਲਾਕਾ ਸੀ ਇਹ ਖੇਮ ਕਰਨ ਦਾ ਰਹਿਣ ਵਾਲਾ ਸੀ।
ਜਾਤ ਕਮੋਏ ਨਾਮ ਮਹੰਤ ਸਿੰਘ ਤਾਰੋ।
ਇਹਦੀ ਜਾਤ ਕੰਬੋ ਸੀ, ਇਹ ਕੰਬੋ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਸੀ, ਔਰ ਇਹਦਾ ਨਾਮ ਮਹੰਤ ਅਮਰ ਸਿੰਘ ਸੀ।
ਜਿਨ ਜਿਨ ਹੱਥ ਤੈ ਸ਼ਸਤਰ ਨਾ ਗੇਰੇ
ਉਹ ਉਸ ਵੇਲੇ ਜਿਨ੍ਹਾਂ ਜਿਨ੍ਹਾਂ ਬੰਦਾਈਆਂ ਨੇ ਆਪਣੇ ਹਥਿਆਰ ਨਹੀਂ ਸੁੱਟੇ ਤਤ ਖਾਲਸੇ ਅੱਗੇ
ਮਾਰ ਕਰੇ ਤੈ ਖਾਲਸੇ ਢੇਰੇ,
ਉਹਨਾਂ ਨੂੰ ਮਾਰ ਕੇ ਖਾਲਸੇ ਨੇ ਢੇਰ ਕਰ ਦਿੱਤਾ।
ਜਿਨ ਕਿਨ ਸ਼ਸਤਰ ਦਏ ਤੈ ਡਾਰ,
ਬਹੁਤੇ ਜਿਹੜੇ ਬੰਦਾਈ ਸਨ ਉਹਨਾਂ ਨੇ ਸ਼ਸਤਰ ਤਿਆਗ ਦਿੱਤੇ, ਆਖਿਆ ਅਸੀਂ ਤਤ ਖਾਲਸੇ ਦੇ ਅਧੀਨ ਹਾਂ, ਅਸੀਂ ਤਤ ਖਾਲਸੇ ਦੇ ਅਧੀਨ ਹਾਂ। ਇਸ ਪ੍ਰਕਾਰ ਨਾਲ ਉਹਨਾਂ ਨੂੰ ਖਾਲਸੇ ਨੇ ਆਪਣੇ ਨਾਲ ਰਲਾ ਲਿਆ।
ਰੱਖ ਰਲਾਏ ਪੰਥੇ ਨਾਰ,
ਜਿਨ੍ਹਾਂ ਬੰਦਈਆਂ ਨੇ ਹਥਿਆਰ ਤਿਆਗ ਕੇ ਹੱਥ ਜੋੜ ਲਿਆ, ਆਖਿਆ ਖਾਲਸਾ ਜੀ ਅਸੀਂ ਤੁਹਾਡੇ ਹਾਂ, ਉਹਨਾਂ ਨੂੰ ਫਿਰ ਖਾਲਸੇ ਨੇ ਆਪਣਾ ਜਾਣ ਕੇ ਰੱਖ ਲਿਆ। ਜਿਨ੍ਹਾਂ ਨੇ ਲੜਾਈ ਕੀਤੀ ਉਹਨਾਂ ਨੂੰ ਮਾਰਿਆ, ਤੇ ਜਿਨ੍ਹਾਂ ਨੇ ਹਥਿਆਰ ਛੱਡ ਕੇ ਹੱਥ ਜੋੜ ਲਏ ਖਾਲਸੇ ਅੱਗੇ, ਉਹਨਾਂ ਨੂੰ ਖਾਲਸੇ ਨੇ ਆਪਣਾ ਬਣਾ ਕੇ ਆਪਣੇ ਨਾਲ ਰਲਾ ਲਿਆ।
ਦੋਹੀ ਖਾਲਸੇ ਕੀਤੇ ਪਈ,
ਇਸ ਤਰ੍ਹਾਂ ਖਾਲਸੇ ਦੀ ਦੋਹੀ ਫਿਰ ਗਈ, ਉੱਥੇ ਖਾਲਸੇ ਦਾ ਬੋਲਬਾਲਾ ਹੋ ਗਿਆ।
ਬਚਿਓ ਸੋ ਜਿਨ ਫਤਿਹ ਗੁਰ ਕਈ,
ਕਹਿ ਦਿੱਤਾ ਖਾਲਸੇ ਨੇ ਦੋਹੀ ਫੇਰ ਦਿੱਤੀ, ਆਖਿਆ ਵੀ ਉਹ ਬਚੇਗਾ ਜਿਹੜਾ ਗੁਰੂ ਕੀ ਫਤਿਹ ਬੁਲਾਏਗਾ, ਜਿਹੜਾ ਫਤਿਹ ਦਰਸ਼ਨ ਕੀ ਬੁਲਾਏਗਾ ਉਹ ਨੀ ਬਚੇਗਾ। ਕਹਿੰਦੇ ਫਿਰ ਜਿੰਨੇ ਬੰਦਾਈ ਸਨ ਆ ਕੇ ਸਿੰਘਾਂ ਕੋਲ ਗੱਜ ਗੱਜ ਕੇ ਫਤਿਹ ਬੁਲਾਉਣ ਲੱਗੇ, ਗੁਰੂ ਕੀ ਫਤਿਹ ਦਰਸ਼ਨ ਕੀ, ਜਿਹੜੀ ਫਤਿਹ ਸੀ ਫਤਿਹ ਦਰਸ਼ਨ ਕੀ ਉਹ ਤਿਆਗ ਦਿੱਤੀ, ਔਰ ਗੁਰੂ ਕੀ ਫਤਿਹ ਅੰਗੀਕਾਰ ਕਰਕੇ ਪੰਥ ਵਿੱਚ ਆ ਰਲੇ।
ਦੋਹਰਾ ਦੋਈ ਫਿਰੀ ਅਕਾਲ ਕੀ, ਬੰਦਈ ਬੱਚਿਓ ਨੇ ਕੋਏ,
ਇਸ ਤਰ੍ਹਾਂ ਅਕਾਲ ਹੀ ਅਕਾਲ ਦੀ ਦੋਈ ਫਿਰ ਗਈ, ਕੋਈ ਬੰਦਈ ਨਹੀਂ ਬਚਿਆ। ਤਕਰੀਬਨ ਸਾਰੇ ਬੰਦਈਆਂ ਵਿੱਚੋਂ ਬਹੁਤੇ ਬੰਦਈ ਜਿਹੜੇ ਸਨ ਉਹ ਸਿੰਘਾਂ ਵਿੱਚ ਆ ਰਲੇ, ਜਿਹੜੇ ਨਾ ਰਲੇ ਉਹ ਮਾਰੇ ਗਏ।
ਲੁਕਿਓ ਛਪਿਓ ਜੋ ਥੋ ਬੱਚਿਓ, ਹਾਰ ਰਲਿਓ ਪੰਥ ਸੋਏ,
ਜਿਹੜਾ ਕੋਈ ਇੱਕ ਦੁੱਕਾ ਦੁੱਕਾ ਲੁਕ ਛੁਪ ਕੇ ਬਚ ਗਿਆ ਹੋਵੇ ਤੋਂ ਬਚ ਗਿਆ ਹੋਵੇ ਬੰਦਈ, ਨਹੀਂ ਤਾਂ ਜਿੰਨੇ ਵੀ ਸਨ ਸਾਰੇ ਹਾਰ ਕੇ ਪੰਥ ਦੇ ਤਾਬਿਆਂ ਆ ਗਏ, ਪੰਥ ਦੀ ਸ਼ਰਨ ਵਿੱਚ ਆ ਗਏ ਹਾਰ ਮੰਨ ਕੇ।
ਜੋ ਪਈ ਜੈ ਬੰਦਈਆਂ ਥੀ ਗੱਦੀ ਲਗਾਈ,
ਖਾਲਸਾ ਜੀ ਜਿੱਥੇ ਬੰਦਈਆਂ ਨੇ ਗੱਦੀ ਲਾਈ ਸੀ ਨਾ, ਮਹੰਤ ਬਹਿੰਦਾ ਸੀ ਜਿਸ ਗੱਦੀ ਦੇ ਉੱਤੇ,
ਤੈ ਥਾਂ ਬੈਠੇ ਉਹ ਮਨੀ ਸਿੰਘ ਭਾਈ,
ਖਾਲਸੇ ਨੇ ਉਸ ਗੱਦੀ ਤੇ ਸ਼ਹੀਦ ਭਾਈ ਮਨੀ ਸਿੰਘ ਨੂੰ ਬਿਠਾਇਆ ਕਿ ਪੰਥ ਦੀ ਸਤਿਕਾਰਤ ਹਸਤੀ ਨੇ ਇਹ ਇੱਥੇ ਬੈਠਣਗੇ। ਭਾਈ ਮਨੀ ਸਿੰਘ ਜੀ ਨੂੰ ਉਸ ਗੱਦੀ ਤੇ ਬਿਠਾ ਦਿੱਤਾ, ਯਾਨੀ ਕਿ ਪੰਥ ਦੇ ਵਿੱਚ ਹੀ ਰਲਾ ਲਿਆ ਸਾਰਾ ਕੁਝ।
ਆਏ ਸ਼ਰਨ ਜੋਨ ਕੀ ਪਰੇ,
ਹੁਣ ਭਾਈ ਮਨੀ ਸਿੰਘ ਜੀ ਜਿਹੜੀ ਉਹ ਗੱਦੀ ਸੀ ਉਹਦੇ ਤੇ ਬਹਿ ਗਏ, ਬੰਦਈਆਂ ਦੀ ਜਿਹੜੀ ਗੱਦੀ ਸੀ, ਹੁਣ ਜਿੰਨੇ ਬੰਦਈ ਸਨ ਉਹ ਸਾਰੇ ਬੰਦਈ ਹੁਣ ਭਾਈ ਮਨੀ ਸਿੰਘ ਜੀ ਕੋਲ ਆਉਣ ਲੱਗੇ। ਭਾਈ ਮਨੀ ਸਿੰਘ ਦੀ ਡਿਊਟੀ ਲਾ ਦਿੱਤੀ ਕਿ ਭਾਈ ਸਾਹਿਬ ਜੀ ਹੁਣ ਜਿੰਨੇ ਬੰਦਾਈ ਨੇ ਤੁਹਾਡੇ ਕੋਲ ਆਉਣਗੇ ਫਤਿਹ ਬੁਲਾਉਣਗੇ, ਇਹਨਾਂ ਸਾਰਿਆਂ ਨੂੰ ਤਨਖਾਹਾਂ ਤੁਸੀਂ ਲਾਣੀਆਂ ਨੇ, ਕਿਉਂਕਿ ਕੁਰਹਿਤ ਕੀਤੀ ਹੈ ਇਹਨਾਂ ਨੇ ਬੰਦਈਆਂ ਨਾਲ ਜਾ ਰਲੇ ਨੇ, ਤਤ ਖਾਲਸੇ ਦੀ ਮਰਿਆਦਾ ਛੱਡ ਕੇ ਬੰਦਈਆਂ ਦੀ ਮਰਿਆਦਾ ਗ੍ਰਹਿਣ ਕੀਤੀ ਹੈ, ਹੁਣ ਇਹਨਾਂ ਨੂੰ ਤਨਖਾਹ ਲਾ ਕੇ ਪੰਥ ਵਿੱਚ ਸ਼ਾਮਲ ਭਾਈ ਮਨੀ ਸਿੰਘ ਜੀ ਤੁਸੀਂ ਕਰਨਾ। ਖਾਲਸਾ ਜੀ ਤਨਖਾਹ ਲਾਉਣ ਦੀ ਮਰਿਆਦਾ ਗੁਰੂ ਘਰ ਦੇ ਵਿੱਚ ਚੱਲਦੀ ਆਈ, ਕਲਗੀਧਰ ਨੇ ਚਲਾਈ ਹੈ ਕਿ ਅਗਰ ਕਿਸੇ ਸਿੰਘ ਦੇ ਕੋਲੋਂ ਕੋਈ ਕੁਰਹਿਤ ਹੋ ਜਾਂਦੀ, ਭੁੱਲ ਚੁੱਕ ਹੋ ਜਾਂਦੀ ਹੈ, ਮਰਿਆਦਾ ਤੋਂ ਕਿਤੇ ਕੰਮ ਬਾਹਰਾ ਹੋ ਜਾਂਦਾ ਹੈ, ਤਾਂ ਫਿਰ ਉਹ ਪੰਜਾਂ ਦੇ ਕੋਲ ਪੇਸ਼ ਹੋ ਕੇ ਤਨਖਾਹ ਲਵਾ ਲੈਂਦਾ, ਪੰਥ ਕੋਲ ਪੇਸ਼ ਹੋ ਕੇ ਤਨਖਾਹ ਲਵਾ ਲੈਂਦਾ। ਤੋ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਗਈ ਕਿ ਹੁਣ ਇਹ ਜਿੰਨੇ ਵੀ ਆਉਣਗੇ ਇਹਨਾਂ ਨੂੰ ਤਨਖਾਹ ਤੁਸੀਂ ਲਾਉਣੀ ਹੈ।
ਲਾਏ ਤਨਖਾਹ ਤੇ ਖਾਲਸੋ ਕਰੇ,
ਭਾਈ ਮਨੀ ਸਿੰਘ ਜੀ ਦੇ ਕੋਲ ਜਿਹੜਾ ਜਿਹੜਾ ਵੀ ਆਉਂਦਾ ਭਾਈ ਸਾਹਿਬ ਜੀ ਉਹਨੂੰ ਤਨਖਾਹ ਲਾਉਂਦੇ ਨੇ, ਉਹਦੀ ਸੋਧ ਕਰਦੇ ਹਨ।
ਨਾਨੂ ਸਿੰਘ ਹੁੱਤ ਢੇਸੀਏ ਵਾਲੋ,
ਖਾਲਸਾ ਜੀ ਇਹਨਾਂ ਵਿੱਚੋਂ ਕਿਹੜੇ ਕਿਹੜੇ ਬੰਦਈ ਨੇ ਜਿਹੜੇ ਤਤ ਖਾਲਸੇ ਚ ਆਏ ਨੇ? ਇੱਕ ਤਾਂ ਸੀ ਭਾਈ ਨਾਨੂ ਸਿੰਘ ਢੇਸੀਏ ਪਿੰਡ ਦਾ ਰਹਿਣ ਵਾਲਾ ਸੀ,
ਲਾਹੌਰਾ ਸਿੰਘ ਤੇ ਸ਼ਾਮ ਕਲਾਲੋ,
ਭਾਈ ਲਾਹੌਰਾ ਸਿੰਘ ਤੇ ਭਾਈ ਸ਼ਾਮ ਸਿੰਘ ਕਲਾਲ, ਫਿਰ ਭਾਈ ਲਾਹੌਰਾ ਸਿੰਘ ਦਾ ਪੁੱਤਰ ਸੀ ਸੰਗਤ ਸਿੰਘ,
ਉਹ ਬਖਸ਼ੀਸ਼ ਸਿੰਘ ਵੀ ਮਿਲਤੀ ਕਈ,
ਫਿਰ ਭਾਈ ਬਖਸ਼ੀਸ਼ ਸਿੰਘ ਜੀ ਇਹਨਾਂ ਨੇ ਵੀ ਆ ਕੇ ਪੰਥ ਨਾਲ ਮਿਲਤੀ ਕੀਤੀ, ਭਾਈ ਮਨੀ ਸਿੰਘ ਕੋਲ ਆ ਕੇ ਇਹਨਾਂ ਨੇ ਵੀ ਤਨਖਾਹ ਲਵਾਈ ਹੈ।
ਪਿੰਡ ਚਮਾਰੀ ਤਿਸ ਕਰ ਥੇ,
ਇੱਕ ਚਮਿਆਰੀ ਨਾਮਕ ਪਿੰਡ ਸੀ, ਉਥੋਂ ਦੇ ਭਾਈ ਬਖਸ਼ੀਸ਼ ਸਿੰਘ ਜੀ ਰਹਿਣ ਵਾਲੇ ਸਨ,
ਭਾਈ ਭਗਤੂ ਕੇ ਪੋਤਰੇ ਦੋ,
ਫਿਰ ਭਾਈ ਭਗਤੂ ਦੇ ਦੋਵੇਂ ਪੋਤਰੇ ਇਹ ਵੀ ਬੰਦਈਆਂ ਨਾਲ ਜਾ ਰਲੇ ਸਨ।
ਇਹ ਨਵਾਬ ਬੰਦੇ ਥੇ ਸੋ,
ਇਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਰਸਵਾਣੇ ਦੇ ਇਲਾਕੇ ਦਾ ਨਵਾਬ ਬਣਾਇਆ ਹੋਇਆ ਸੀ, ਇਸ ਕਰਕੇ ਬੰਦਈਆਂ ਵੱਲ ਪਹਿਲਾਂ ਪੈਰ ਰੱਖਦੇ ਸਨ। ਜਦੋਂ ਤਤ ਖਾਲਸੇ ਦੀ ਜਿੱਤ ਹੋ ਗਈ, ਇਹ ਵੀ ਦੋਵੇਂ ਭਰਾ ਜਿਹੜੇ ਭਾਈ ਭਗਤੂ ਦੇ ਪੋਤਰੇ ਨੇ ਪੰਥ ਦੀ ਸ਼ਰਨ ਆ ਗਏ, ਭਾਈ ਮਨੀ ਸਿੰਘ ਜੀ ਕੋਲੇ ਵੀ ਹਾਜ਼ਰ ਹੋਏ, ਆਖਿਆ ਜੀ ਸਾਨੂੰ ਵੀ ਖਾਲਸੇ ਚ ਰਲਾਓ, ਇਹਨਾਂ ਨੂੰ ਵੀ ਬਣਦੀ ਤਨਖਾਹ ਲਾ ਕੇ ਖਾਲਸੇ ਵਿੱਚ ਰਲਾਇਆ ਹੈ।
ਤਉ ਖਾਲਸੇ ਫੜ ਕਰ ਓਏ,
ਇਸ ਤਰ੍ਹਾਂ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਖਾਲਸੇ ਪੰਥ ਦੀ ਸ਼ਰਨ ਲਿਆਂਦਾ ਹੈ।
ਨੀਲ ਵਸਤਰ ਕਰ ਛੱਡੇ ਸੋਏ,
ਪਹਿਲਾਂ ਸੂਹੇ ਰੰਗ ਦੀਆਂ ਪੱਗਾਂ ਬੱਧੀਆਂ ਹੋਈਆਂ ਸੀ, ਸਿੰਘਾਂ ਨੇ ਆਖਿਆ ਵੀ ਆਹ ਸੂਹੇ ਰੰਗ ਨੂੰ ਤਿਆਗੋ ਤੇ ਆਹ ਨੀਲੇ ਰੰਗ ਦੇ ਦਸਤਾਰੇ ਆਪਣੇ ਸਿਰਾਂ ਤੇ ਸਜਾਓ, ਦੁਮਾਲੇ ਚੜਾਓ।
ਦੋਹਰਾ ਸਭ ਭਾਈਆਂ ਮਿਲ ਇਮ ਕਯੋ, ਹਮ ਤੇ ਉਜਰ ਨਾ ਹੋਏ।
ਹੁਣ ਭਾਈ ਭਗਤੂ ਦੇ ਜਿਹੜੇ ਪੋਤਰੇ ਸਨ ਤੇ ਜਾਂ ਭਾਈ ਬਹਿਲੋ ਦੀ ਅੰਸ਼ ਵੰਸ਼ ਵਿੱਚੋਂ ਸਨ, ਇਹ ਸਾਰੇ ਭਰਾਵਾਂ ਨੇ ਹੱਥ ਜੋੜ ਕੇ ਪੰਥ ਨੂੰ ਬੇਨਤੀ ਕੀਤੀ, ਖਾਲਸੇ ਨੂੰ ਬੇਨਤੀ ਕੀਤੀ, ਆਖਿਆ ਖਾਲਸਾ ਜੀ ਹੁਣ ਸਾਡੇ ਤੋਂ ਕੋਈ ਉਜ਼ਰ ਨਹੀਂ ਹੋਵੇਗਾ, ਅਸੀਂ ਕੋਈ ਤੁਹਾਡੇ ਹੁਕਮ ਦੀ ਅਦੂਲੀ ਨਹੀਂ ਕਰਾਂਗੇ।
ਗੋਲੀ ਹੋਏ ਜੋ ਖਸਮ ਕੀ, ਬਸਤਰ ਪਹਿਰਾਵੇ ਕੋਏ।
ਵੀ ਜਿਹੜੀ ਗੋਲੀ ਖਸਮ ਦੀ ਹੋ ਗਈ, ਮਾਲਕ ਦੀ ਹੋ ਗਈ, ਹੁਣ ਉਹ ਮਾਲਕ ਜਿਹੋ ਜਿਹੇ ਮਰਜ਼ੀ ਕੱਪੜੇ ਪਵਾਏ ਆਪਣੀ ਗੋਲੀ ਨੂੰ, ਅਸੀਂ ਤਾਂ ਹੁਣ ਤੁਹਾਡੇ ਗੋਲੇ ਆ, ਤੁਸੀਂ ਹੁਣ ਜਿਹੜੇ ਬਸਤਰ ਪਵਾਓਗੇ ਉਹ ਪਹਿਨਾਂਗੇ, ਜਿਹੜਾ ਰੰਗ ਬਣਾਓਗੇ ਉਹ ਬੰਨਾਂਗੇ।
ਬੰਦਈਆਂ ਉਹ ਪੁਚੰਗੀਆਂ ਐਸੀ ਬੀਤੀ ਬਾਤ।
ਖਾਲਸਾ ਜੀ ਬੰਦਈਆਂ ਦਾ ਔਰ ਤਤ ਖਾਲਸੇ ਦਾ ਜਿਹੜਾ ਆਪਸੀ ਵਿਰੋਧ ਹੋਇਆ ਸੀ, ਭਾਈ ਰਤਨ ਸਿੰਘ ਜੀ ਕਹਿੰਦੇ ਹਨ ਮੈਂ ਉਹ ਸਾਰਾ ਪ੍ਰਸੰਗ ਜਿਵੇਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ, ਉਹ ਸਾਰਾ ਪ੍ਰਸੰਗ ਆਪ ਸਾਰੀ ਸੰਗਤ ਨੂੰ ਸੁਣਾਇਆ ਹੈ।
ਰਤਨ ਸਿੰਘ ਨੇ ਜਿਮ ਸੁਣੀ ਲਿਖੀ ਤਿਸੇ ਹੀ ਪਾਤ।
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਮੈਂ ਆਪਣੇ ਨਾਨੇ ਕੋਲੋਂ ਜਿਵੇਂ ਸੁਣਿਆ, ਕਿਉਂਕਿ ਬਾਬਾ ਜੀ ਦੇ ਭਾਈ ਰਤਨ ਸਿੰਘ ਜੀ ਦੇ ਨਾਨਾ ਜੀ ਜਥੇਦਾਰ ਸ਼ਾਮ ਸਿੰਘ ਜੀ ਨਾਰੂਕੇ ਵਾਲੇ ਬੁੱਢੇ ਦਲ ਦੇ ਵਿੱਚ ਉਦੋਂ ਨਾਲ ਸਨ, ਉਹਨਾਂ ਅੱਖਾਂ ਨਾਲ ਇਹ ਸਾਰਾ ਕੁਝ ਵੇਖਿਆ ਡਿੱਠਾ ਸੀ, ਉਹਨਾਂ ਦੇ ਬਜ਼ੁਰਗਾਂ ਨੇ ਵੇਖਿਆ ਸੀ, ਤੇ ਕਹਿੰਦੇ ਮੈਂ ਜਿਵੇਂ ਸੁਣਿਆ ਸੀ ਕਿ ਇਸ ਤਰ੍ਹਾਂ ਵਿਰੋਧ ਹੋਇਆ ਸੀ, ਉਹ ਮੈਂ ਉਸੇ ਤਰ੍ਹਾਂ ਇੱਥੇ ਲਿਖ ਦਿੱਤਾ ਹੈ ਔਰ ਆਪ ਸਾਰੀ ਸੰਗਤ ਨੂੰ ਸਰਵਣ ਕਰਾਇਆ ਹੈ।
ਦੋਹਰਾ ਅੰਗਦ ਗੁਰ ਓ ਅਮਰ ਕੋ, ਤਿਹਣ ਭਲੇ ਕੁਲ ਦੋਏ।
ਖਾਲਸਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਜਿਹੜੇ ਤ੍ਰਿਹਣ ਸਾਹਿਬਜ਼ਾਦੇ ਸਨ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਜਿਹੜੇ ਭੱਲੇ ਸਾਹਿਬਜ਼ਾਦੇ ਸਨ।
ਖੰਡੇ ਪਾਹੁਲ ਜਿਨ ਲਈ ਭਏ ਪੁਚੰਗੀ ਸੋਏ।
ਉਹਨਾਂ ਨੇ ਵੀ ਖੰਡੇ ਦੀ ਪੌਲ ਛਕ ਲਈ, ਜਿਹੜੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਚੋਂ ਸਨ, ਉਹਨਾਂ ਵੀ ਖੰਡੇ ਦੀ ਪੌਲ ਛਕ ਲਈ ਔਰ ਖੰਡੇ ਦੀ ਪੌਲ ਛੱਕ ਕੇ ਉਹ ਵੀ ਆਪਣੇ ਆਪ ਨੂੰ ਹੁਣ ਤਤ ਖਾਲਸੇ ਦਾ ਹਿੱਸਾ ਹੀ ਕਹਾਉਂਦੇ ਨੇ, ਭੁਜੰਗੀ ਸਿੰਘ ਹੀ ਕਹਾਉਂਦੇ ਹਨ।
ਜੋ ਪਈ ਟੇਹਣ ਬਿਨੋਦ ਸਿੰਘ ਕੋ ਪਾਈ ਕਾਨ ਸਿੰਘ।
ਤ੍ਰਿਹਣ ਬਾਬਾ ਬਿਨੋਦ ਸਿੰਘ ਜੀ ਸਨ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਨੇ, ਫਿਰ ਭਾਈ ਕਾਨ ਸਿੰਘ ਜੀ ਹਨ।
ਕਾਨ ਸਿੰਘ ਕੋ ਸੁਤ ਮੀਰੀ ਪੁਚੰਗ।
ਬਾਬਾ ਕਾਨ ਸਿੰਘ ਜੀ ਦੇ ਪੁੱਤਰ ਬਾਬਾ ਮੀਰੀ ਸਿੰਘ ਜੀ ਵੀ ਇਹ ਵੀ ਤਤ ਖਾਲਸੇ ਵਿੱਚ ਹਾਜ਼ਰ ਨੇ, ਇਹਨਾਂ ਵੀ ਖੰਡੇ ਦੀ ਪੌਲ ਛਕੀ ਹੋਈ ਹੈ ਤੇ ਆਪਣੇ ਆਪ ਨੂੰ ਤਤ ਖਾਲਸੇ ਦਾ ਹਿੱਸਾ ਭੁਜੰਗੀ ਸਿੰਘਾਂ ਦਾ ਹਿੱਸਾ ਕਹਾਉਂਦੇ ਹਨ।
ਲਈ ਤੁਰਕ ਸੋ ਉਨ ਜੁਗਤ ਮਿਲਾਏ।
ਉਹ ਕੁਝ ਸਮੇਂ ਵਾਸਤੇ ਤੇ ਤੁਰਕਾਂ ਦੇ ਨਾਲ ਥੋੜਾ ਬਹੁਤਾ ਮੇਲ ਮਿਲਾਪ ਰਿਹਾ ਖਾਲਸੇ ਦਾ।
ਦਈ ਸਭੀ ਉਸ ਗੱਲ ਸਮਝਾਏ।
ਸਾਰੀ ਗੱਲ ਉਸ ਵੇਲੇ ਤੁਰਕਾਂ ਨੂੰ ਵੀ ਸਮਝਾਈ ਹੋਈ ਸੀ ਤੇ ਕੁਝ ਇਲਾਕਾ ਤਤ ਖਾਲਸੇ ਨੂੰ ਮਿਲਿਆ ਹੋਇਆ ਸੀ ਵਾਹੀ ਕਰਨ ਵਾਸਤੇ।
ਦੋਹਰਾ ਸਾਖੀ ਸੁਣੋ ਅਬ ਉਨੋ ਕੀ, ਸ੍ਰੀ ਗੁਰ ਗੈਲ ਜੋ ਗੁਰੂ ਅਖਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਉਹਨਾਂ ਦੀ ਸਾਖੀ ਸੁਣੋ ਜਿਨ੍ਹਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਕਹਾਇਆ। ਉਹ ਵੀ ਸਨ, ਸੋਢੀ ਸਨ ਉਹ ਵੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕੀਤਾ ਕਿ ਅਸੀਂ ਵੀ ਗੁਰੂ ਹਾਂ। ਆਨੰਦਪੁਰ ਸਾਹਿਬ ਦੇ ਉਹ ਮਾਲਕ ਬਣ ਬੈਠੇ ਸੀ ਜਦੋਂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਅਤੇ ਬਾਅਦ ਵਿੱਚ ਉਹ ਆਨੰਦਪੁਰ ਸਾਹਿਬ ਦੇ ਮਾਲਕ ਬਣ ਕੇ ਰਹੇ। ਹੁਣ ਉਹਨਾਂ ਦੀ ਸਾਖੀ ਵੀ ਸੁਣੋ ਖਾਲਸਾ ਜੀ।
ਤਤ ਖਾਲਸੇ ਸੋ ਬੈਰ ਰੱਖ, ਮੂਏ ਹਾਰ ਪਛਤਾਏ।
ਹੁਣ ਇਹ ਜਿਹੜੇ ਗੁਰੂ ਕਹਾਉਂਦੇ ਸੀ ਸੋਢੀ ਆਪਣੇ ਆਪ ਨੂੰ, ਇਹਨਾਂ ਨੇ ਤਤ ਖਾਲਸੇ ਨਾਲ ਵੈਰ ਰੱਖਿਆ, ਤਤ ਖਾਲਸੇ ਨਾਲ ਇਹਨਾਂ ਦੀ ਦੁਸ਼ਮਣੀ ਰਹੀ ਤੇ ਮੁੜ ਕੇ ਇਹਨਾਂ ਨੂੰ ਪਛਤਾਵਾ ਕਰਕੇ ਹਾਰ ਕੇ ਮਰਨਾ ਹੀ ਪਿਆ। ਉਹ ਹੁਣ ਇਹਨਾਂ ਦੀ ਸਾਰੀ ਕਥਾ ਤੁਹਾਨੂੰ ਸਰਵਣ ਕਰਾਉਂਦੇ ਆ ਖਾਲਸਾ ਜੀ, ਸੁਣੋ।
ਕੁੰਡਲੀਆ ਦੇਖ ਚਰਿਤ ਤੀਆ ਚਤਰ ਕਿਆ ਹੁਨਰ ਗੁਰ ਸੋ ਕੀਨ।
ਕਹਿਣ ਲੱਗੇ ਹੁਣ ਤੁਹਾਨੂੰ ਇੱਕ ਇਸਤਰੀ ਦਾ ਚਰਿੱਤਰ ਸੁਣਾਉਂਦੇ ਆ ਜਿਹਨੇ ਇਹ ਗੁਰੂ ਕਹਾਣ ਵਾਲਾ ਜਿਹੜਾ ਗੁਰੂ ਗੁਲਾਬ ਰਾਏ ਸੀ, ਗੁਲਾਬ ਸਿੰਘ ਬਣ ਗਿਆ ਸੀ। ਇਹ ਕਲਗੀਧਰ ਨਾਲ ਖੇਡਦੇ ਰਹੇ, ਦੋ ਭਰਾ ਸੀ ਗੁਲਾਬ ਸਿੰਘ ਤੇ ਸ਼ਾਮ ਸਿੰਘ। ਇਹ ਬਾਬੇ ਸੂਰਜਮੱਲ ਦੀ ਅੰਸ਼ ਵੰਸ਼ ਚੋਂ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਇਹ ਖੇਡਦੇ ਰਹੇ ਆਨੰਦਪੁਰ ਸਾਹਿਬ। ਤੇ ਉਦੋਂ ਜਦੋਂ ਪਾਤਸ਼ਾਹ ਜੀ ਚਲੇ ਗਏ ਆਨੰਦਪੁਰ ਸਾਹਿਬ ਤੋਂ ਤੇ ਬਾਅਦ ਵਿੱਚ ਪਹਿਲਾਂ ਕੁਝ ਸਮਾਂ ਤਾਂ ਪਾਉਂਟਾ ਸਾਹਿਬ ਦੇ ਇਲਾਕੇ ਚ ਰਹੇ ਨਾਨ, ਉੱਥੋਂ ਹੀ ਵਾਪਸ ਆਨੰਦਪੁਰ ਸਾਹਿਬ ਆ ਗਏ ਤੇ ਆਨੰਦਪੁਰ ਸਾਹਿਬ ਤੇ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ। ਉੱਥੇ ਇੱਕ ਇਸਤਰੀ ਨੇ ਇਹਨਾਂ ਨਾਲ ਇੱਕ ਚਰਿੱਤਰ ਖੇਡਿਆ ਗੁਲਾਬ ਸਿੰਘ ਨਾਲ, ਗੁਲਾਬ ਰਾਏ ਨਾਲ। ਕਹਿੰਦੇ ਹੁਣ ਉਹ ਗੁਲਾਬ ਰਾਏ ਨਾਲ ਉਸ ਇਸਤਰੀ ਨੇ ਜਿਵੇਂ ਆਪਣੇ ਗੁਰੂ ਨਾਲ ਚਰਿੱਤਰ ਖੇਡਿਆ, ਉਹ ਚਰਿੱਤਰ ਹੁਣ ਤੁਹਾਨੂੰ ਸੁਣਾਉਂਦੇ ਹਾਂ।
ਹੁਤੀ ਨਾ ਲਿਖਤ ਉਲਾਦੇ ਉਸ ਕਰ ਚਤਰਾਈ ਲੀਨ।
ਉਹ ਜਿਹੜੀ ਇਸਤਰੀ ਸੀ ਉਹਨੇ ਕੀ ਚਰਿੱਤਰ ਖੇਡਿਆ ਉਹ ਸੁਣੋ। ਉਹਦੇ ਭਾਗਾਂ ਦੇ ਵਿੱਚ ਔਲਾਦ ਨਹੀਂ ਸੀ ਲਿਖੀ ਹੋਈ, ਜਿਹੜੀ ਉਹ ਇਸਤਰੀ ਸੀ ਉਹਦੇ ਕਰਮਾਂ ਦੇ ਵਿੱਚ ਔਲਾਦ ਨਹੀਂ ਸੀ ਲਿਖੀ ਹੋਈ, ਪਰ ਉਹਨੇ ਬੜੀ ਚਤਰਾਈ ਦੇ ਨਾਲ ਜਿਹੜਾ ਉਸ ਵੇਲੇ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਸੋਢੀ ਗੁਲਾਬ ਰਾਏ ਹੈ ਤਾਂ ਕਰਾਮਾਤੀ ਸੀ ਨਾ, ਗੁਰੂ ਦੀ ਅੰਸ਼ ਵੰਸ਼ ਵਿੱਚੋਂ ਸੀ, ਫਿਰ ਕਲਗੀਧਰ ਦੀ ਵੀ ਸੰਗਤ ਕੀਤੀ ਸੀ ਤੇ ਜਦੋਂ ਮਹਾਰਾਜ ਜੀ ਦੀ ਦਸਤਾਰ ਇਹਨੇ ਬੰਨ ਲਈ ਸੀ ਸਿਰ ਤੇ ਭੁਲੇਖੇ ਦੇ ਨਾਲ, ਮਹਾਰਾਜ ਜੀ ਨੇ ਆਖਿਆ ਕੁਝ ਸਮੇਂ ਲਈ ਤੂੰ ਵੀ ਗੁਰੂ ਕਹਾਏਗਾ ਸਾਡੇ ਤੋਂ ਬਾਅਦ। ਤੇ ਇਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਤੇ ਕਹਿੰਦੇ ਇਹਦੇ ਕੋਲੋਂ ਜਿਵੇਂ ਉਸ ਇਸਤਰੀ ਨੇ ਔਲਾਦ ਲਈ, ਹਾਲਾਂਕਿ ਇਸ ਇਸਤਰੀ ਦੇ ਭਾਗਾਂ ਦੇ ਵਿੱਚ ਔਲਾਦ ਨਹੀਂ ਸੀ ਲਿਖੀ ਹੋਈ, ਪਰ ਇਹਨੇ ਚਤੁਰਾਈ ਦੇ ਨਾਲ ਜਿਵੇਂ ਔਲਾਦ ਲਈ।
ਚਤੁਰਾਈ ਸੋ ਸੁਤਲੀਨ ਉਹਨੇ ਕਾ ਨਾਮ ਸੁਣਾਓ।
ਇਹਨੇ ਦੋ ਪੁੱਤਰ ਬੜੀ ਚਤੁਰਾਈ ਦੇ ਨਾਲ ਲਏ ਬਾਬਾ ਗੁਲਾਬ ਰਾਏ ਜੀ ਕੋਲੋਂ, ਉਹਨਾਂ ਕੋਲੋਂ ਦੋ ਪੁੱਤਰ ਲਏ ਬੜੀ ਚਤੁਰਾਈ ਨਾਲ ਲਏ। ਕਹਿੰਦੇ ਉਹ ਜਿਹੜੇ ਦੋ ਪੁੱਤਰ ਇਸ ਇਸਤਰੀ ਦੇ ਘਰ ਪੈਦਾ ਹੋਏ, ਹੁਣ ਮੈਂ ਉਹਨਾਂ ਦੇ ਨਾਮ ਸੁਣਾਉਂਦਾ ਵੀ ਉਹ ਕੌਣ ਸਨ।
ਇੱਕੈ ਭਵਾਨੀ ਉਹ ਕਹੇ ਦੂਜੇ ਕੋ ਗੁਰੀਆ ਬਤਾਓ।
ਇਸ ਔਰਤ ਦੇ ਘਰ ਜਿਹੜੇ ਦੋ ਪੁੱਤਰ ਜਨਮ ਲੈ ਕੇ ਆਏ ਬਾਬੇ ਗੁਲਾਬ ਰਾਏ ਦੇ ਬਚਨ ਨਾਲ, ਉਹ ਕਿਹੜੇ ਕਿਹੜੇ ਸਨ? ਕਹਿੰਦੇ ਇੱਕ ਦਾ ਨਾਂ ਸੀ ਭਵਾਨੀਓ ਤੇ ਦੂਸਰੇ ਦਾ ਨਾਂ ਸੀ ਗੁਰੀਓ। ਇਹ ਦੋ ਨਾਂ ਸੀ ਇਹਨਾਂ ਦੇ, ਇਹਦੇ ਦੋ ਪੁੱਤਰ ਜਿਹੜੇ ਇਹਦੇ ਘਰ ਪੈਦਾ ਹੋਏ।
ਮਹਿਰੀ ਕੈ ਉਸ ਇਸਤਰੀ ਜੈ ਸੁਤ ਹੁਤ ਨੈ ਲੇਖ।
ਇਹ ਜਿਹੜੀ ਇਸਤਰੀ ਸੀ ਇਹ ਮਹਿਰੀ ਸੀ, ਜਾਤੀ ਕਰਕੇ ਲੋਕਾਂ ਦੇ ਬਰਤਨ ਮਾਂਜਣ ਦਾ ਕੰਮ ਕਰਦੀ ਸੀ ਤੇ ਭਾਂਡੇ ਧੋਣੇ, ਲੰਗਰ ਪ੍ਰਸ਼ਾਦਾ ਤਿਆਰ ਕਰਨਾ, ਚੁੱਲ੍ਹੇ ਚੌਂਕੇ ਦਾ ਕੰਮ ਕਰਨਾ। ਤੂੰ ਇਹ ਮਹਿਰੀ ਸੀ ਇਸਤਰੀ ਤੇ ਕਹਿੰਦੇ ਇਹਦੇ ਭਾਗਾਂ ਦੇ ਵਿੱਚ, ਇਹਦੇ ਲੇਖਾਂ ਦੇ ਵਿੱਚ ਪੁੱਤਰ ਨਹੀਂ ਸੀ ਲਿਖੇ ਹੋਏ।
ਦੇਤੇ ਪੁੱਤਰ ਸਬਨ ਕੋ ਗੁਲਾਬ ਰਾਏ ਕੋ ਪੇਖ।
ਇਹਨੇ ਵੇਖਿਆ ਕਿ ਆਨੰਦਪੁਰ ਸਾਹਿਬ ਚ ਬਾਬਾ ਗੁਲਾਬ ਰਾਏ ਜੀ ਦੀ ਗੱਦੀ ਲੱਗਦੀ, ਉੱਥੇ ਹੀ ਰਹਿੰਦੀ ਸੀ ਇਹ ਵੀ। ਇਹਨੇ ਵੇਖਿਆ ਕਿ ਬਾਬਾ ਗੁਲਾਬ ਰਾਏ ਜੀ ਦੇ ਚਰਨਾਂ ਵਿੱਚ ਜਿਹੜੇ ਵੀ ਆਉਂਦੇ ਨੇ ਬਾਬਾ ਜੀ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ। ਬਾਬਾ ਗੁਲਾਬ ਰਾਏ ਜੀ ਅਨੇਕਾਂ ਦੀਆਂ ਕਾਮਨਾਵਾਂ, ਕਈਆਂ ਨੂੰ ਪੁੱਤਰ ਬਖਸ਼ਦੇ ਨੇ ਤੇ ਮੇਰੇ ਕੋਲ ਵੀ ਪੁੱਤਰ ਕੋਈ ਨਹੀਂ ਤੇ ਮੈਂ ਵੀ ਚੱਲ ਕੇ ਬਾਬੇ ਗੁਲਾਬ ਰਾਏ ਕੋਲ ਬੇਨਤੀ ਕਰਾਂ।
ਦੋਹਰਾ ਗਈ ਸੋਡੀ ਰਾਏ ਗੁਲਾਬ ਪੈ ਜਬ ਬੈਠੋ ਮੰਜੀ ਲਾਏ।
ਇਹਨੇ ਆਪਣੇ ਮਨ ਚ ਵਿਚਾਰ ਕੀਤੀ ਤੇ ਠਾਣ ਕੇ ਬਾਬਾ ਗੁਲਾਬ ਰਾਏ ਜੀ ਸੋਢੀ ਜਿੱਥੇ ਮੰਜੀ ਲਾ ਕੇ ਬਹਿੰਦੇ ਸਨ ਉੱਥੇ ਚੱਲ ਕੇ ਆਈ।
ਦੂਧ ਪੂਤ ਸੰਗਤ ਦਏ ਸੁਨ ਮੈਰੀ ਆਈ ਤਾਏ।
ਕਹਿਣ ਲੱਗੇ ਉਹ ਮੈਰੀ ਜਿਹੜੀ ਸੀ ਉਹ ਚੱਲ ਕੇ ਆਈ, ਉਹਨੇ ਬਾਬੇ ਗੁਲਾਬ ਰਾਏ ਦੀ ਬੜੀ ਮਹਿਮਾ ਸੁਣੀ ਹੋਈ ਸੀ, ਉਹ ਚੱਲ ਕੇ ਬਾਬਾ ਗੁਲਾਬ ਰਾਏ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ।
ਜੋ ਪਈ ਜੈ ਦਮਦਮੇ ਗੁਰੂ ਗੋਬਿੰਦ ਸਿੰਘ ਬੈਠੇ।
ਖਾਲਸਾ ਜੀ, ਆਨੰਦਪੁਰ ਸਾਹਿਬ ਚ ਜਿੱਥੇ ਦਸਵੇਂ ਪਾਤਸ਼ਾਹ ਦਾ ਥੜਾ ਸੀ ਨਾ, ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠਦੇ ਸਨ,
ਲਾਏ ਮੰਜੀ ਗੁਲਾਬ ਰਾਏ ਐਠੇ।
ਉੱਥੇ ਗੁਲਾਬ ਰਾਏ ਵੀ ਆਪਣੀ ਗੱਦੀ ਲਾ ਕੇ ਬਹਿੰਦਾ ਸੀ। ਇਸ ਗੱਲੋਂ ਗੁਰਬਖਸ਼ ਨਾਮ ਦਾ ਇੱਕ ਉਦਾਸੀ ਸਾਧ ਸੀ, ਜਿਹਨੂੰ ਕਲਗੀਧਰ ਜੀ ਨੌਵੇਂ ਪਾਤਸ਼ਾਹ ਦੇ ਸਥਾਨ ਦੀ ਸੇਵਾ ਵਾਸਤੇ ਛੱਡ ਗਏ ਸਨ, ਤੇ ਉਹਨੇ ਰੋਕਿਆ ਵੀ ਸੀ ਗੁਲਾਬ ਰਾਏ ਨੂੰ ਵੀ ਤੂੰ ਮੰਜੀ ਲਾ ਕੇ ਬਹਿਣਾ ਤਾਂ ਵੱਖਰੀ ਮੰਜੀ ਲਾ ਲਿਆ ਕਰ, ਕਲਗੀਧਰ ਦੀ ਜਗ੍ਹਾ ਤੇ ਨਾ ਬੈਠਿਆ ਕਰ। ਤੇ ਗੁਲਾਬ ਰਾਏ ਨੇ ਉਸ ਗੁਰਬਖਸ਼ ਸਾਧ ਨੂੰ ਮਾਰ ਪਵਾਈ ਸੀ, ਨਾਲੇ ਉਹਨੂੰ ਬੁਰੇ ਭਲੇ ਬੋਲ ਬੋਲੇ ਸਨ, ਤੇ ਗੁਰਬਖਸ਼ ਸਾਧ ਨੇ ਵੀ ਇਹ ਪਿੱਛੇ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਆਪਾਂ ਇਹ ਕਥਾ ਸਰਵਣ ਕੀਤੀ ਹੈ। ਤੋ ਗੁਲਾਬ ਰਾਏ ਜਿਹੜਾ ਸੀ ਇਹ ਦਸਵੇਂ ਪਾਤਸ਼ਾਹ ਦਾ ਜਿਹੜਾ ਸਥਾਨ ਸੀ ਉੱਥੇ ਹੀ ਗੱਦੀ ਲਾ ਕੇ ਬਹਿੰਦਾ ਸੀ, ਉੱਥੇ ਹੀ ਇਹ ਜਿਹੜੀ ਮਹਿਰੀ ਇਸਤਰੀ ਹੈ ਇਹ ਚੱਲ ਕੇ ਆਈ ਹੈ ਪੁੱਤਰ ਦੀ ਦਾਤ ਲੈਣ ਲਈ।
ਸੋ ਤੈ ਜਾਏ ਮਹਿਰੀ ਠਾਂਡੀ ਪਈ।
ਉਹ ਜਿਹੜੀ ਮਹਿਰੀ ਸੀ ਉਹ ਜਾ ਕੇ ਬਾਬਾ ਗੁਲਾਬ ਰਾਏ ਜੀ ਦੇ ਕੋਲ ਸਨਮੁਖ ਜਾ ਕੇ ਉਹਨੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਖਲੋ ਗਈ।
ਹੱਥ ਜੋੜ ਤਿੰਨ ਬਿਨਤੀ ਕਈ।
ਹੁਣ ਗੁਲਾਬ ਰਾਏ ਵੀ ਗੁਰੂ ਕਹਾਉਂਦਾ ਸੀ, ਇਹਨੇ ਵੀ ਬੇਨਤੀ ਕੀਤੀ ਗੁਰੂ ਜੀ, ਹਾਲਾਂਕਿ ਗੁਰੂ ਪਦਵੀ ਕੇਵਲ ਗੁਰੂ ਕਲਗੀਧਰ ਜਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਕੋਲ ਹੈ, ਪਰ ਇਹ ਆਪਣੇ ਆਪ ਨੂੰ ਗੁਰੂ ਹੀ ਕਹਾਉਂਦਾ ਸੀ ਉਸ ਵਕਤ। ਤੇ ਉਹ ਜਿਹੜੀ ਮਹਿਰੀ ਇਸਤਰੀ ਸੀ ਕਹਿਣ ਲੱਗੀ, ਗੁਰੂ ਜੀ ਮੇਰੀ ਬੇਨਤੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਨ ਆਈ ਆ।
ਮੇਰੀ ਸਾਂਝ ਜਗ ਮਾਹੇ ਕਰਾਵੋ।
ਸਿਆਣਿਆਂ ਦਾ ਕਹਿਣਾ ਕਿ ਇਸ ਜਗਤ ਵਿੱਚ ਸਾਂਝ ਪੁੱਤਰਾਂ ਨਾਲ ਪੈਂਦੀ ਹੈ, ਔਲਾਦ ਨਾਲ ਪੈਂਦੀ ਹੈ, ਤੇ ਮੇਰੇ ਘਰ ਪੁੱਤਰ ਕੋਈ ਨਹੀਂ, ਤੇ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਵਰ ਦਿਓ ਕਿ ਇਸ ਜਗਤ ਦੇ ਨਾਲ ਮੇਰੀ ਸਾਂਝ ਪੈ ਜਾਵੇ।
ਦੇ ਪੁੱਤਰ ਮੋਏ ਜਗਤ ਰਲਾਵੋ।
ਮੈਨੂੰ ਪੁੱਤਰਾਂ ਦੀ ਦਾਤ ਦਿਓ ਤੇ ਪੁੱਤਰਾਂ ਦੀ ਦਾਤ ਦੇ ਕੇ ਮੈਨੂੰ ਇਸ ਜਗ ਨਾਲ ਰਲਾ ਦਿਓ, ਮੈਨੂੰ ਵੀ ਇਹ ਸੰਸਾਰ ਨਾਲ ਰਲਾ ਦਿਓ ਪੁੱਤਰ ਦੇ ਕੇ।
ਪੁੱਤਰਨ ਤੇ ਹੋਵੇ ਜਗ ਸਾਂਝ।
ਕਿਉਂਕਿ ਇਹ ਸਾਡੇ ਸਮਾਜ ਦੀ ਦ੍ਰਿਸ਼ਟੀ ਹੈ ਕਿ ਪੁੱਤਰਾਂ ਦੇ ਨਾਲ ਜਗਤ ਨਾਲ ਸਾਂਝ ਪੈਂਦੀ ਹੈ, ਪੁੱਤਰਾਂ ਨਾਲ ਸੰਸਾਰ ਨਾਲ ਸਾਂਝ ਪੈਂਦੀ ਹੈ।
ਬਿਨ ਪੁੱਤਰ ਅਕਾਰਤ ਜਨਮ ਜਗ ਮਾਂਝ।
ਜੇ ਮੇਰੇ ਕੋਲ ਪੁੱਤਰ ਨਹੀਂ ਤੇ ਮੇਰਾ ਇਹ ਜਨਮ ਅਕਾਰਥ ਹੈ, ਜੇ ਮੇਰੇ ਕੋਲ ਪੁੱਤਰ ਨਾ ਹੋਣਗੇ ਤੇ ਮੇਰਾ ਇਹ ਜਨਮ ਅਕਾਰਥ ਹੈ ਇਸ ਸੰਸਾਰ ਵਿੱਚ।
ਇਹੀ ਪੁਜਾਵੋ ਹਮਰੀ ਆਸ।
ਹੇ ਬਾਬਾ ਗੁਲਾਬ ਰਾਏ ਜੀ, ਤੁਸੀਂ ਸੈਂਕੜਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਜੇ, ਤੇ ਮੇਰੀ ਵੀ ਇਹ ਮਨ ਦੀ ਇੱਛਾ ਹੈ, ਤੁਸੀਂ ਕਿਰਪਾ ਕਰਕੇ ਮੇਰੇ ਮਨ ਦੀ ਇਹ ਇੱਛਾ ਪੂਰਨ ਕਰ ਦਿਓ।
ਮੋਏ ਪੁੱਤਰਨ ਕੀ ਹੈ ਬੜ ਖਾਸ।
ਮੈਨੂੰ ਆਪਣੇ ਮਨ ਦੇ ਵਿੱਚ ਪੁੱਤਰਾਂ ਦੀ ਖਾਸ ਇੱਛਾ ਹੈ।
ਜੀਵਨ ਜੋਗੇ ਦੋਇ ਸੁਤ ਦਏ।
ਕਿਰਪਾ ਕਰੋ ਮੈਨੂੰ ਜੀਵਨ ਜੋਗੇ ਜਿਨ੍ਹਾਂ ਦੀ ਲੰਮੀ ਉਮਰ ਹੋਵੇ, ਲੰਮੀਆਂ ਉਮਰਾਂ ਵਾਲੇ ਦੋ ਪੁੱਤਰਾਂ ਦੀ ਦਾਤ ਬਖਸ਼ੋ, ਮੈਨੂੰ ਜੋੜੀ ਦੇ ਦਿਓ ਪੁੱਤਰਾਂ ਦੀ।
ਅਮਰੀ ਸਾਂਝ ਜਗ ਮੈਂ ਰਲਵਏ।
ਔਰ ਮੇਰੀ ਇਸ ਜਗਤ ਨਾਲ ਸਾਂਝ ਪੈ ਜੇ, ਸੰਸਾਰ ਦੇ ਨਾਲ ਮੇਰੀ ਗੰਢ ਪੈ ਜਾਵੇ।
ਦੋਹਰਾ ਭਾਈ ਮਸੰਦ ਸੁਲੱਖਣੋ, ਉਹ ਮੇਵੜ ਖੜੇ ਅਨੇਕ।
ਇਹ ਜਿਹੜੀ ਮਹਿਰੀ ਸੀ ਇਹਨੇ ਰੋ ਰੋ ਕੇ ਘਿੱਗੀਆਂ ਬੰਨ ਦਿੱਤੀਆਂ, ਬਾਬਾ ਜੀ ਮੇਰੀ ਇੱਛਾ ਪੂਰੀ ਕਰੋ, ਮੇਰੀ ਹਰੀਜ ਪੂਰੀ ਕਰੋ, ਮੇਰੀ ਸੰਸਾਰ ਨਾਲ ਸਾਂਝ ਪੈ ਜਾਏ। ਤੇ ਲਾਗੇ ਭਾਈ ਸੁਲੱਖਣਾ ਮਸੰਦ ਖੜਾ ਸੀ ਤੇ ਹੋਰ ਵੀ ਕਈ ਮੇਵੜੇ ਖਲੋਤੇ ਹੋਏ ਸਨ।
ਕਰੀ ਫੁਰਮਾਇਸ਼ ਸਬਨ ਮਿਲ ਵੱਲ ਮੈਰੀ ਕੀ ਵੇਖ।
ਉਹਨਾਂ ਸਾਰਿਆਂ ਨੇ ਸਿਫਾਰਿਸ਼ ਕਰ ਦਿੱਤੀ ਕੋਲੋਂ ਇਸ ਮਹਿਰੀ ਇਸਤਰੀ ਦੀ ਕਹਿੰਦੇ ਬਾਬਾ ਜੀ ਵੇਖੋ ਵਿਚਾਰੀ ਇਹ ਮਹਿਰੀ ਕਿਵੇਂ ਗਰੀਬਣੀ ਹੱਥ ਜੋੜ ਕੇ ਤੁਹਾਡੇ ਸਾਹਮਣੇ ਖੜੀ ਹੈ, ਇਹਦੇ ਤੇ ਤਰਸ ਕਰੋ, ਇਹਨੂੰ ਪੁੱਤਰ ਦੀ ਦਾਤ ਦਿਓ।
ਰਲ ਸਿੱਖ ਸੰਗਤ ਜਬ ਕਈ ਤਬ ਗੁਰ ਕੀਓ ਧਿਆਨ।
ਜਦੋਂ ਸਾਰਿਆਂ ਨੇ ਸਿਫਾਰਿਸ਼ ਕੀਤੀ ਇਸ ਇਸਤਰੀ ਦੀ, ਤੋ ਬਾਬੇ ਗੁਲਾਬ ਰਾਏ ਨੇ ਨੇਤਰ ਮੁੰਦੇ ਤੇ ਧਿਆਨ ਲਾ ਕੇ ਵੇਖਿਆ।
ਲੇਖ ਨਾ ਲਿਖਿਓ ਇਸ ਪੁੱਤਰ ਉੱਚੇ ਕਈ ਬਖਾਨ।
ਬਾਬੇ ਗੁਲਾਬ ਰਾਏ ਨੇ ਵੇਖ ਕੇ ਆਖਿਆ, ਉੱਚੀ ਆਵਾਜ਼ ਚ ਬੋਲੇ, ਕਹਿੰਦੇ ਇਹਦੇ ਤਾਂ ਲੇਖਾਂ ਚ ਪੁੱਤਰ ਲਿਖਿਆ ਹੀ ਕੋਈ ਨੀ, ਇਹਦਿਆਂ ਭਾਗਾਂ ਵਿੱਚ ਇਹਦਿਆਂ ਲੇਖਾਂ ਵਿੱਚ ਤੇ ਪੁੱਤਰ ਕੋਈ ਨੀ ਲਿਖਿਆ ਹੋਇਆ।
ਜੋ ਭਾਈ ਉਤੀ ਸੁਨਤ ਥੀ ਮੈਰੀ ਖੜੀ।
ਉਹ ਮੈਰੀ ਖਲੋਤੀ ਸੁਣ ਰਹੀ ਸੀ, ਸਾਹਮਣੇ ਖਲੋਤੀ ਸੁਣ ਰਹੀ ਸੀ।
ਨੈ ਲਿਖੇ ਉਹ ਗੱਲ ਉਸ ਕੰਨ ਪੜੀ।
ਉਹਨੇ ਜਦੋਂ ਕੰਨਾਂ ਚ ਗੱਲ ਸੁਣੀ ਕਿ ਬਾਬਾ ਜੀ ਕਹਿੰਦੇ ਵੀ ਇਹਦੇ ਲੇਖਾਂ ਚ ਨੀ ਲਿਖਿਆ ਪੁੱਤਰ, ਉਹਨੇ ਕਿਤੇ ਪੁਰਾਣੀ ਕਥਾ ਸੁਣੀ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ, ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਦੇਸਾਂ ਨੂੰ ਪੁੱਤਰ ਦਿੱਤੇ ਸੀ ਨਾ, ਸੁਲੱਖਣੀ ਨਾਂ ਸੀ ਇਸਤਰੀ ਦਾ, ਉਹਨੂੰ ਪੁੱਤਰਾਂ ਦੀ ਦਾਤ ਦਿੱਤੀ ਸੀ, ਉਹਨੇ ਕਿਤੇ ਉਹ ਕਥਾ ਸੁਣੀ ਹੋਈ ਸੀ। ਜਦੋਂ ਇਹਨੇ ਸੁਣਿਆ ਮਹਿਰੀ ਨੇ ਕਿ ਬਾਬਾ ਗੁਲਾਬ ਰਾਏ ਜੀ ਕਹਿੰਦੇ ਵੀ ਇਹਦੇ ਲੇਖਾਂ ਚ ਨੀ ਹੈ ਪੁੱਤਰ, ਇਹ ਸੁਣ ਕੇ
ਦੌੜ ਜਾਏ ਕਲਮ ਕਾਗਜ਼ ਆਣਾ,
ਨੱਠੀ ਗਈ, ਭੱਜ ਕੇ ਗਈ, ਦੌੜ ਕੇ ਜਾ ਕੇ ਇੱਕ ਕਾਗਜ਼ ਤੇ ਕਲਮ ਲੈ ਕੇ ਆਈ।
ਕਲਮ ਦਾਨ ਲਿਆਏ ਅੱਗੇ ਠਾਣਾ,
ਕਾਗਜ਼ ਕਲਮ ਤੇ ਕਲਮਦਾਨ ਸ਼ਾਹੀ ਜਿਹੜੀ ਸੀ ਉਹ ਲਿਆ ਕੇ ਅੱਗੇ ਰੱਖ ਦਿੱਤੀ ਬਾਬਾ ਗੁਲਾਬ ਰਾਏ ਜੀ ਦੇ।
ਹੱਥ ਜੋੜ ਫਿਰ ਬੇਨਤੀ ਕਈ,
ਹੱਥ ਜੋੜ ਕੇ ਫਿਰ ਬੇਨਤੀ ਕਰਕੇ ਬਾਬੇ ਗੁਲਾਬ ਰਾਏ ਨੂੰ ਕਹਿਣ ਲੱਗੀ,
ਜੋ ਲਿਖੀ ਨਾ ਆਗੇ ਅਬ ਲਿਖ ਦੇ ਸਹੀ।
ਕਹਿਣ ਲੱਗੇ ਬਾਬਾ ਜੀ ਤੁਸੀਂ ਵੀ ਇਸ ਵੇਲੇ ਗੁਰੂ ਹੋ ਸਾਡੇ, ਤੇ ਜੇ ਪਹਿਲਾਂ ਨੀ ਮੇਰੇ ਭਾਗਾਂ ਚ ਲਿਖਿਆ ਪੁੱਤਰ ਤੇ ਆ ਲੋ ਕਾਗਜ਼ ਕਲਮ ਹੁਣ ਲਿਖ ਦਿਓ।
ਇੱਥੇ ਉੱਤੇ ਤੁਮਈ ਲਿਖਣ ਹਾਰੇ,
ਇੱਥੇ ਉੱਥੇ ਦੋਵਾਂ ਜਹਾਨਾਂ ਦੇ ਤੁਸੀਂ ਲਿਖਣ ਹਾਰੇ ਹੋ, ਲਿਖਣ ਵਾਲੇ ਹੋ, ਲਿਖ ਦਿਓ।
ਅੱਗੇ ਨਾ ਲਿਖਿਓ ਅਬ ਲਿਖੋ ਹਮਾਰੇ,
ਪਹਿਲਾਂ ਨੀ ਮੇਰੇ ਭਾਗਾਂ ਚ ਲਿਖਿਆ ਤੇ ਆ ਹੁਣ ਲਿਖ ਦਿਓ ਬਾਬਾ ਜੀ, ਹੁਣ ਆ ਕਾਗਜ਼ ਕਲਮ ਮੈਂ ਤੁਹਾਨੂੰ ਦੇ ਰਹੀ ਹਾਂ।
ਲੇਖ ਲਿਖਿਓ ਜੋ ਪਿਛਲੋ ਪਈ ਹੈ,
ਜੇ ਪਿਛਲਾ ਲੇਖ ਲਿਖਿਆ ਹੋਇਆ ਹੀ ਪ੍ਰਾਪਤ ਹੁੰਦਾ,
ਤੋ ਕਿਮ ਗੁਰ ਕੀ ਸੇਵ ਕਮਈ ਹੈ,
ਫਿਰ ਤੁਹਾਡੇ ਵਰਗੇ ਗੁਰੂਆਂ ਦੀ ਸੇਵਾ ਦਾ ਫਾਇਦਾ ਹੀ ਕੀ ਹੈ ਜੇ ਲੇਖਾਂ ਦੇ ਵਿੱਚ ਤਬਦੀਲੀ ਨਹੀਂ ਹੋਣੀ। ਜੇ ਲਿਖੇ ਲੇਖਾਂ ਮੁਤਾਬਕ ਹੀ ਮਿਲਦਾ ਪਿਛਲਿਆਂ ਲੇਖਾਂ ਮੁਤਾਬਕ ਹੀ, ਫਿਰ ਸਾਨੂੰ ਤੁਹਾਡੇ ਵਰਗੇ ਗੁਰੂ ਦੀ ਕੀ ਲੋੜ ਹੈ ਜੇ ਗੁਰੂ ਲੇਖ ਹੀ ਨਹੀਂ ਬਦਲ ਸਕਦਾ। ਇਸ ਕਰਕੇ ਬਾਬਾ ਜੀ ਤੁਸੀਂ ਆਪਣੇ ਨਾਂ ਦੀ ਲਾਜ ਰੱਖੋ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਚੋਂ ਹੋ, ਕਲਗੀ ਧਰ ਦੀ ਤੁਸੀਂ ਸੰਗਤ ਕੀਤੀ ਹੈ, ਇਸ ਕਰਕੇ ਮੇਰੀ ਇਹ ਇੱਛਾ ਪੂਰੀ ਕਰ ਦਿਓ, ਆ ਲਓ ਮੇਰੇ ਲੇਖਾਂ ਚ ਲਿਖ ਦਿਓ।
ਜੋ ਗੁਰ ਹੋਏ ਨਾ ਦੇਣੇ ਜੋਗ,
ਜੇ ਗੁਰੂ ਕੁਝ ਦੇਣ ਜੋਗਾ ਹੀ ਨਹੀਂ, ਜੇ ਗੁਰੂ ਕਿਸੇ ਨੂੰ ਉਹਦੀ ਕਿਸੇ ਦੀ ਇੱਛਾ ਪੂਰੀ ਕਰਨ ਜੋਗਾ ਹੀ ਨਹੀਂ,
ਤੋ ਉਸ ਕੋ ਸਿੱਖ ਕਬ ਕੋ ਹੋਗ।
ਫਿਰ ਕਹਿੰਦੇ ਆ ਕੇ ਗੁਰੂ ਦਾ ਸਿੱਖ ਬਣਨਾ, ਜੇ ਗੁਰੂ ਕੁਝ ਦੇ ਸਕਦਾ ਤਾਂ ਹੀ ਸਿੱਖ ਗੁਰੂ ਦੀ ਸ਼ਰਨ ਚ ਆਵਣਗੇ, ਜੇ ਗੁਰੂ ਦੇ ਹੀ ਨਹੀਂ ਸਕਦਾ ਉਹਨੇ ਕਹਿਣਾ ਵੀ ਤੈਨੂੰ ਤੇਰਿਆਂ ਕਰਮਾਂ ਦਾ ਹੀ ਮਿਲਣਾ, ਤੇ ਫਿਰ ਕਿਹੜੇ ਸਿੱਖ ਨੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ।
ਦੋਹਰਾ ਦੇਖ ਟਿਠਾਈ ਨਾਰ ਕੀ ਸੰਗਤ ਅਸੀ ਹਸਾਏ।
ਉਸ ਵੇਲੇ ਇਸ ਇਸਤਰੀ ਦਾ ਹੱਠ ਵੇਖ ਕੇ ਸਾਰੀ ਸੰਗਤ ਇੱਕ ਵਾਰੀ ਹੱਸ ਪਈ, ਇਕਦਮ ਸਾਰੇ ਮੁਸਕਰਾ ਪਏ, ਹੱਸ ਪਏ ਜਦੋਂ ਇਹਨੇ ਇਹੋ ਜਿਹੀ ਟਿਠਾਈ ਕੀਤੀ।
ਦੇਖ ਸੋ ਸੰਗਤ ਵੱਲ ਗੁਰੂ ਲੀਨੀ ਕਲਮ ਉਠਾਏ।
ਇਹ ਵੇਖ ਕੇ ਗੁਲਾਬ ਰਾਏ ਨੇ ਉਸ ਵੇਲੇ ਕਲਮ ਚੁੱਕ ਲਈ ਬਾਬੇ ਗੁਲਾਬ ਰਾਏ ਨੇ, ਸੰਗਤ ਦੀ ਵੀ ਹਾਸੀ ਵੇਖ ਲਈ, ਇਸਤਰੀ ਦੀ ਵੀ ਜਿੱਦ ਵੇਖ ਲਈ, ਇਹਦੀ ਜਿੱਦ ਪੂਰੀ ਕਰਨ ਵਾਸਤੇ ਬਾਬਾ ਗੁਲਾਬ ਰਾਏ ਜੀ ਨੇ ਆਪਣੀ ਕਲਮ ਚੁੱਕ ਲਈ।
ਜੋ ਪਈ ਹਸੇ ਬਚਨ ਸੁਨ ਗੁਲਾਬੇ ਰਾਏ।
ਬਾਬਾ ਗੁਲਾਬ ਰਾਏ ਜੀ ਵੀ ਹੱਸ ਪਏ ਇਹਦੀ ਗੱਲ ਸੁਣ ਕੇ।
ਗੁਰੀਓ ਪੁੱਤਰ ਉਸ ਲਿਖ ਦਿਓ ਨਾਏ।
ਬਾਬਾ ਜੀ ਨੇ ਕਲਮ ਫੜੀ, ਕਾਗਜ਼ ਦੇ ਉੱਤੇ ਲਿਖ ਦਿੱਤਾ ਗੁਰੀਓ। ਕਹਿੰਦੇ ਆ ਲੈ ਤੈਨੂੰ ਗੁਰੀਓ ਨਾਮ ਦਾ ਪੁੱਤਰ ਦਿੱਤਾ। ਉਹਦਾ ਨਾਮ ਗੁਰੀਓ ਹੋਵੇਗਾ, ਆ ਪੁੱਤਰ ਤੇਰੇ ਘਰ ਜਨਮ ਲਵੇਗਾ।
ਟੇਕ ਮਥੋ ਉਨ ਕਾਗਤ ਹੱਥ ਫਰਿਓ,
ਉਹਨੇ ਮੱਥਾ ਟੇਕਿਆ ਬਾਬਾ ਗੁਲਾਬ ਰਾਏ ਜੀ ਨੂੰ ਵੀ ਪੁੱਤਰ ਮਿਲ ਗਿਆ, ਉਹਦੇ ਤੇ ਲਿਖ ਜੋ ਦਿੱਤਾ ਬਾਬਾ ਜੀ ਨੇ ਵੀ ਗੁਰੀਓ, ਵੀ ਇਹ ਨਾਂ ਦਾ ਬਾਲਕ ਹੋਵੇਗਾ ਤੇਰੇ ਘਰ, ਇਹ ਨਾਮ ਦਾ ਪੁੱਤਰ ਹੋਵੇਗਾ। ਉਹਨੇ ਉਹ ਕਾਗਜ਼ ਚੁੱਕਿਆ, ਮੱਥਾ ਟੇਕ ਕੇ ਕਾਗਜ਼ ਲੈ ਲਿਆ,
ਕਾਗਜ਼ ਫੜ ਸਿਰ ਉੱਪਰ ਧਰਿਓ,
ਕਾਗਜ਼ ਚੁੱਕ ਕੇ ਉਹਨੇ ਆਪਣੇ ਸਿਰ ਤੇ ਰੱਖਿਆ ਬੜੇ ਸਤਿਕਾਰ ਨਾਲ।
ਸੋ ਕਾਗਜ਼ ਜਾ ਖੂਬ ਧਰਿਓ ਮੰਦਰ,
ਕਾਗਜ਼ ਜਾ ਕੇ ਉਹਨੇ ਆਪਣੇ ਘਰ ਵਿੱਚ ਇੱਕ ਸੰਦੂਕ ਖੋਲਿਆ ਤੇ ਸੰਦੂਕ ਵਿੱਚ ਸਾਂਭ ਕੇ ਰੱਖ ਦਿੱਤਾ।
ਭਇਓ ਬੇਟੋ ਉਸ ਇੱਕ ਬਰਸੇ ਅੰਦਰ,
ਪਰਮੇਸ਼ਰ ਵੱਲੋਂ ਹੀ ਦਇਆ ਹੋਈ, ਇੱਕ ਸਾਲ ਦੇ ਵਿੱਚ ਹੀ ਕਹਿੰਦੇ ਇਸ ਔਰਤ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ,
ਨਾਮ ਭਵਾਨੀਓ ਉਸ ਕੋ ਧਰਿਓ,
ਇਹਨੇ ਆਪਣੇ ਉਸ ਪੁੱਤਰ ਦਾ ਨਾਂ ਰੱਖ ਦਿੱਤਾ ਭਵਾਨੀਓ। ਜਿਹੜਾ ਪੁੱਤਰ ਇਹਦੇ ਘਰ ਹੋਇਆ ਪੈਦਾ, ਇੱਕ ਸਾਲ ਦੇ ਵਿੱਚ ਇਹਦੇ ਘਰ ਪੁੱਤਰ ਪੈਦਾ ਹੋਇਆ, ਇਹਨੇ ਉਹਦਾ ਨਾਮ ਭਵਾਨੀਓ ਰੱਖ ਦਿੱਤਾ।
ਯਹੀ ਸਭ ਮੋ ਮਸ਼ਹੂਰ ਸੋ ਕਰਿਓ,
ਇਹੀ ਨਾਂ ਇਹਨੇ ਸਾਰਿਆਂ ਚ ਪ੍ਰਗਟ ਕਰ ਦਿੱਤਾ ਵੀ ਮੇਰੇ ਪੁੱਤਰ ਦਾ ਨਾਂ ਭਵਾਨੀਓ, ਸਾਰੇ ਉਹਨੂੰ ਭਵਾਨੀਓ ਨਾਂ ਲੈ ਕੇ ਬੁਲਾਉਂਦੇ ਹਨ।
ਫਿਰ ਮੈਰੀ ਕੋ ਆਇਓ ਖਿਆਲ,
ਮੈਰੀ ਨੇ ਚਰਿੱਤਰ ਖੇਡਿਆ, ਵੇਖੋ ਚਰਿੱਤਰ ਕਿਵੇਂ ਖੇਡਿਆ ਗੁਰੂ ਨਾਲ ਵੀ ਉਹਨੇ, ਕਹਿੰਦੇ ਉਹਨੇ ਆਖਿਆ ਵੀ ਬਾਬਾ ਗੁਲਾਬ ਰਾਏ ਜੀ ਨੇ ਮੈਨੂੰ ਇੱਕ ਪੁੱਤਰ ਲਿਖ ਕੇ ਦਿੱਤਾ ਸੀ ਕਾਗਜ਼ ਤੇ ਵੀ ਤੇਰੇ ਘਰ ਗੁਰੀਓ ਨਾਮਕ ਪੁੱਤਰ ਹੋਵੇਗਾ,
ਗੁਰੀਓ ਲੈਣ ਫਿਰ ਕਰਿਓ ਸਵਾਲ।
ਇਹ ਬਾਬੇ ਗੁਲਾਬ ਰਾਏ ਕੋਲ ਗਈ, ਜਿਹੜਾ ਪੁੱਤਰ ਇਹਦੇ ਘਰ ਪਹਿਲਾਂ ਪੈਦਾ ਹੋਇਆ ਉਹਦਾ ਨਾਂ ਇਹਨੇ ਭਵਾਨੀਓ ਰੱਖ ਦਿੱਤਾ, ਉਹਨੂੰ ਗੋਦੀ ਚ ਚੁੱਕਿਆ ਹੋਇਆ ਤੇ ਬਾਬਾ ਜੀ ਕੋਲ ਆ ਗਈ, ਕਹਿੰਦੀ ਬਾਬਾ ਜੀ ਆਹ ਕਾਗਜ਼ ਤੇ ਤੁਸੀਂ ਸਾਲ ਦੋ ਸਾਲ ਪਹਿਲਾਂ ਲਿਖਿਆ ਸੀ ਕਿ ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਂ ਗੁਰੀਓ ਹੋਵੇਗਾ, ਤੇ ਬਾਬਾ ਜੀ ਹੁਣ ਮੈਂ ਇਹ ਪੁੱਤਰ ਲੈਣ ਆਈ ਹਾਂ ਤੁਹਾਡੇ ਕੋਲ, ਵੀ ਕਿਰਪਾ ਕਰੋ ਮੈਨੂੰ ਹੁਣ ਮੇਰੇ ਘਰ ਵਿੱਚ ਪੁੱਤਰ ਪੈਦਾ ਹੋਵੇ।
ਸਤਿਗੁਰ ਕਈ ਤੁਮ ਗੋਦ ਹੈ ਕੋਏ,
ਬਾਬਾ ਗੁਲਾਬ ਰਾਏ ਜੀ ਕਹਿੰਦੇ ਵੀ ਮਾਈ ਇਹ ਦੱਸ ਵੀ ਜਿਹੜਾ ਬੱਚਾ ਤੂੰ ਚੁੱਕੀ ਬੈਠੀ ਹੈ ਇਹ ਕੌਣ ਹੈ, ਪੁੱਤਰ ਤਾਂ ਤੈਨੂੰ ਮਿਲ ਗਿਆ, ਤੈਨੂੰ ਪੁੱਤਰ ਦਾ ਵਚਨ ਕੀਤਾ ਸੀ ਉਹ ਤਾਂ ਹੋ ਗਿਆ, ਤੇਰੀ ਕੁੱਖ ਤੋਂ ਉਹਦਾ ਜਨਮ ਹੋ ਚੁੱਕਾ, ਤੇ ਆਹ ਕੌਣ ਆ ਜਿਹੜਾ ਤੂੰ ਚੁੱਕਿਆ ਹੋਇਆ।
ਕਹੀ ਯੇ ਭਵਾਨੀਓ ਸੋਏ,
ਕਹਿਣ ਲੱਗੀ ਬਾਬਾ ਜੀ ਨਹੀਂ ਨਹੀਂ ਇਹ ਤਾਂ ਭਵਾਨੀਓ ਹੈ, ਗੁਰੀਓ ਤਾਂ ਹਲੇ ਲੈਣ ਆਈ ਆ ਤੁਹਾਡੇ ਕੋਲੋਂ, ਨਾ ਹੀ ਪਹਿਲਾਂ ਬਦਲ ਕੇ ਰੱਖ ਦਿੱਤਾ, ਰੱਖਣਾ ਤਾਂ ਉਹਦਾ ਨਾਂ ਗੁਰੀਓ ਸੀ, ਇਹਨੇ ਜਾਣ ਕੇ ਉਹਦਾ ਨਾਂ ਭਵਾਨੀਓ ਰੱਖ ਦਿੱਤਾ, ਤੇ ਕਹਿੰਦੀ ਗੁਰੀਓ ਹਲੇ ਰਹਿੰਦਾ ਤੁਹਾਡੇ ਕੋਲ, ਤੇ ਕਿਰਪਾ ਕਰਕੇ ਦਇਆ ਕਰਕੇ ਹੁਣ ਮੈਨੂੰ ਗੁਰੀਓ ਨਾਮਕ ਪੁੱਤਰ ਦਿਓ।
ਤੁਮ ਆਪਣੋ ਲਿਖਿਓ ਵਾਚੋ,
ਮੈਂ ਹੁਣ ਜ਼ਬਾਨੀ ਥੋੜੀ ਗੱਲ ਪਈ ਕਰਦੀ, ਆਹ ਵੇਖੋ ਤੁਸੀਂ ਲਿਖਿਆ ਨਾ, ਤੁਹਾਡੀ ਕਲਮ ਨਾਲ ਤੁਸੀਂ ਆਪ ਲਿਖ ਕੇ ਦਿੱਤਾ ਹੋਇਆ।
ਭਵਾਨੀਓ ਲਿਖਿਓ ਕੇ ਗੁਰੂ ਗੁਰੀਓ ਥਾ,
ਆਹ ਵੇਖੋ ਤੁਸੀਂ ਭਵਾਨੀਓ ਲਿਖਿਆ ਕੇ ਗੁਰੀਓ ਲਿਖਿਆ, ਮੈਨੂੰ ਤਾਂ ਪੜ੍ਹਨਾ ਨੀ ਆਉਂਦਾ, ਆਹ ਵੇਖੋ ਕਾਗਜ਼ ਦੇ ਉੱਤੇ ਤੁਸੀਂ ਲਿਖਿਆ ਹੋਇਆ।
ਸਤਿਗੁਰ ਕਹਿਓ ਹੱਸ ਮੈਰੀ ਚਰਿੱਤਰ ਹਾਰੀ,
ਬਾਬਾ ਗੁਲਾਬ ਰਾਏ ਜੀ ਹੱਸ ਪਏ, ਕਹਿੰਦੇ ਵਾਕੇ ਤੇਰਾ ਚਰਿੱਤਰ ਜਿਹੜਾ ਹੈ ਬੜਾ ਸ੍ਰੇਸ਼ਟ ਹੈ,
ਲੈ ਗੁਰੀਓ ਔਰ ਦੂਜੋ ਵਾਰੀ,
ਕਹਿੰਦੇ ਲੈ ਫਿਰ ਇਹ ਗੁਰੀਓ ਵੀ ਤੇਰੇ ਘਰ ਹੀ ਹੋਵੇਗਾ, ਆ ਦੂਜੋ ਵੇਰੀ ਦੂਸਰਾ ਪੁੱਤਰ ਤੇਰੇ ਘਰ ਵਿੱਚ ਪੈਦਾ ਹੋਵੇਗਾ।
ਦੋਹਰਾ ਫਿਰ ਗੁਰੀਓ ਦੂਜੋ ਪਇਓ, ਕਰ ਹੁਨਰ ਦੋਏ ਸੁਤ ਲੀਨ,
ਸਮਾਂ ਪਾ ਕੇ ਫਿਰ ਉਹ ਔਰਤ ਦੇ ਘਰ ਦੂਜਾ ਪੁੱਤਰ ਵੀ ਪੈਦਾ ਹੋਇਆ, ਉਹਦਾ ਨਾਮ ਉਹਨੇ ਗੁਰੀਓ ਰੱਖਿਆ। ਏਦਾਂ ਚਰਿੱਤਰ ਖੇਡ ਕੇ ਇਹਨੇ ਦੋ ਪੁੱਤਰ ਬਾਬੇ ਗੁਲਾਬ ਰਾਏ ਦੇ ਕੋਲੋਂ ਉਹਨਾਂ ਦੇ ਬਚਨਾਂ ਨਾਲ ਲੈ ਲਏ।
ਚਰਿੱਤਰਨ ਕੋ ਕਰ ਨਾਰੇ, ਜਿਨ ਚਰਿੱਤਰ ਗੁਰੂ ਸੋ ਕੀਨ,
ਇਹ ਤ੍ਰਿਆ ਚਰਿੱਤਰ ਹੈ ਜਿਸ ਚਰਿੱਤਰ ਨੂੰ ਗੁਰੂ ਗੁਲਾਬ ਰਾਏ ਵੀ ਨਹੀਂ ਸਮਝ ਸਕਿਆ, ਉਹ ਵੀ ਇਸ ਗੱਲ ਨੂੰ ਨਹੀਂ ਜਾਣ ਸਕੇ, ਤੋ ਕਹਿੰਦੇ ਬਾਬਾ ਗੁਲਾਬ ਰਾਏ ਜੀ ਬਾਬਤ ਹੁਣ ਕੋਈ ਸਵਾਲ ਕਰੇ ਵੀ ਇਹ ਗੁਰੂ ਕਦੋਂ ਦੇ ਬਣ ਗਏ, ਗੁਲਾਬ ਰਾਏ ਜੀ ਕਦੋਂ ਦੇ ਗੁਰੂ ਹੋ ਗਏ, ਕਹਿੰਦੇ ਉਹ ਕਥਾ ਹੁਣ ਆਪ ਜੀ ਨੂੰ ਸਰਵਣ ਕਰਾਉਂਦੇ ਆ, ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।